अनक पग पंकज बंदन पग पंकज बंदन सिमरो अंगद दोख निकंदन अमरदास गोर हृदय त्यामो हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह बिसाला तरों तरा पर पुन पुन सीसा पुन पुन सीसा बंद हो बार बार जगदीशा तरों तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन को बंदना सिर चरनन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन हो तन तन सच्चे पातशाह गरीब नवाज दीन दुनिया दे मालक चबर शत्र तखत दे मालक समरथ गुरु प्रतख गुरु दीन दयाल कृपाल अंतर जामी सच्चे पातशाह हाजरा हजूर जहरा जहूर सर्ब कला भरपूर लोक परलोक के रखियक शब्दा अवतार सच्चे पातशाह ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ, ਦਇਆ ਕਰਨ ਵਾਲੇ, ਪੱਤ ਰੱਖਣ ਵਾਲੇ, ਪਰਦੇ ਕੱਜਣ ਵਾਲੇ, ਹਜ਼ੂਰ ਸੱਚੇ ਪਾਤਸ਼ਾਹ, ਗਰੀਬ ਨਵਾਜ, ਸਭਨਾਂ ਦੇ ਸਤਿਗੁਰੂ, ਸਮਰੱਥ ਗੁਰੂ, ਪ੍ਰਤੱਖ ਗੁਰੂ, ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਤੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਈਮਾਨ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਦੇ ਕੋਲੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ। ਹਜ਼ੂਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਬਦ ਸੀ। ਭਾਈ ਸਾਹਿਬ ਜੀ ਆਪ ਜੀ ਨੂੰ ਬੜੇ ਪਿਆਰ ਨਾਲ ਇਹ ਸ਼ਬਦ ਸਰਵਣ ਕਰਾ ਰਹੇ ਸਨ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ। ਹੇ ਵਾਹਿਗੁਰੂ ਜੀ, ਤੁਸੀਂ ਮਾਲਕ ਹੋ, ਦਾਨੇ ਦਾ ਅਰਥ ਹੁੰਦਾ ਸਿਆਣਾ ਜੀ। ਮਹਾਰਾਜ ਤੁਸੀਂ ਬਹੁਤ ਸਿਆਣੇ ਹੋ, ਸਾਡੇ ਮਾਲਕ ਹੋ, ਅਤੇ ਮੈਂ ਸੱਚੇ ਪਾਤਸ਼ਾਹ ਆਪ ਜੀ ਦੀ ਖਿਦਮਤ ਕਰਨ ਵਾਲਾ, ਸੇਵਾ ਕਰਨ ਵਾਲਾ ਛੋਟਾ ਜਿਹਾ ਬੰਦਾ ਹਾਂ। ਗੁਰੂ ਸਾਹਿਬ ਤੇ ਆਪ ਹੀ ਪਰਮੇਸ਼ਰ ਦਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਪਰ ਇਹ ਜਿਹੜੀਆਂ ਪੰਕਤੀਆਂ ਨੇ ਸੰਗਤ ਜੀ, ਇਹ ਸਾਡੇ ਵਾਸਤੇ ਨੇ ਜੀ। ਬੜੀ ਨਿਮਰਤਾ ਪ੍ਰੇਮ ਦੀ ਲੋੜ ਹੈ ਇਸ ਰਸਤੇ ਤੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਭਾਈ ਸਾਹਿਬ ਜੀ ਨੂੰ ਉਸੇ ਤਰੀਕੇ ਨਾਲ ਹੀ ਸਰਵਣ ਕਰਾ ਰਹੇ ਸਨ, ਜਿਸ ਪਿਆਰ ਤੇ ਬੈਰਾਗ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਿਆ ਜੀ। ਜੇ ਇਹ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਣ ਤੇ ਸਤ ਸੰਗਤ ਜੀ, ਬੰਦੇ ਦਾ ਬਹੁਤ ਜ਼ਿਆਦਾ ਭੲਲਾ ਹੋਵੇ ਜੀ, ਬਹੁਤ ਜ਼ਿਆਦਾ ਭੱਲਾ ਹੋਵੇ। ਵੇਖੋ ਹੁਣ ਫੰਕਸ਼ਨ ਬੜੇ ਆ ਗਏ ਜੀ, ਫੋਨਾਂ ਦੇ ਵਿੱਚ ਸਾਰਾ ਗੁਰਬਾਣੀ ਭਰ ਜਾਂਦੀ ਹੈ, ਪੈਨ ਡਰਾਈਵ ਦੇ ਵਿੱਚ ਬਾਣੀ ਭਰ ਜਾਂਦੀ ਹੈ, ਮੈਮਰੀ ਕਾਰਡ ਵਿੱਚ ਭਰ ਜਾਂਦੀ ਹੈ, ਪਰ ਬੰਦੇ ਦੇ ਹਿਰਦੇ 'ਚ ਨਹੀਂ ਭਰਦੀ ਜੀ, ਇਹ ਜੀ ਹਿਰਦੇ 'ਚ ਨਹੀਂ ਵੱਸਦੀ ਜੀ। ਬਾਕੀ ਫੋਨਾਂ ਵਿੱਚ ਵੱਸੀ ਪਈ ਜੀ, ਭਰੀ ਪਈ ਹੈ ਜੀ, ਹੈ ਇਹ ਹਿਰਦੇ ਵਾਸਤੇ ਹੈ ਜੀ। ਚਾਹੀਦੀ ਸੀ ਵੀ ਇਹ ਹਿਰਦੇ ਵਿੱਚ ਵੱਸ ਜੇ, ਤੇ ਹਿਰਦੇ ਵਿੱਚ ਵੱਸਣ ਨਾਲ ਬੰਦੇ ਦਾ ਭਲਾ ਹੋ ਜਾਂਦਾ ਜੀ। ਨਿੱਕਾ ਜਿਹਾ ਸਪੀਕਰ ਸਾਰੀ ਦਿਹਾੜੀ ਗੁਰਬਾਣੀ ਬੋਲੀ ਜਾਂਦਾ ਜੀ, ਉਹਦੇ ਅੰਦਰ ਹੀ ਫਿੱਟ ਹੋ ਗਿਆ ਜੀ ਸਾਰਾ ਕੁਛ। ਸਾਰੀ ਦਿਹਾੜੀ ਗੁਰਬਾਣੀ ਬੋਲ ਰਿਹਾ, ਉਹ ਗੁਰਬਾਣੀ ਸੁਣਾ ਰਿਹਾ, ਪਰ ਬੰਦੇ ਦੇ ਅੰਦਰ ਨਹੀਂ ਕੁਝ ਫਿੱਟ ਹੋ ਰਿਹਾ ਜੀ। ਇਹਦੇ ਅੰਦਰ ਵੀ ਬੜਾ ਕੁਝ ਫਿੱਟ ਹੋਇਆ ਪਿਆ ਜੀ, ਪਰ ਉਹ ਹੋਰ ਕੁਝ ਹੈ ਜੀ, ਗੁਰੂ ਕੀ ਬਾਣੀ ਦੇ ਆਸ਼ੇ ਅਨੁਸਾਰ ਨਹੀਂ ਹੈਗਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਲਓ ਤਰਲਾ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਸਾਡੇ ਹਿਰਦਿਆਂ ਵਿੱਚ ਤੁਹਾਡੀ ਅੰਮ੍ਰਿਤਮਈ ਬਾਣੀ, ਤੁਹਾਡੀ ਮਿੱਠੀ ਬਾਣੀ ਸਾਡੇ ਹਿਰਦੇ ਵਿੱਚ ਵਸੇ ਸੱਚੇ ਪਾਤਸ਼ਾਹ। ਇਹ ਬਾਣੀ ਜੋ ਜੀ ਹੋ ਜਾਣਾ, ਤਿਸ ਅੰਤਰ ਰਵੇ ਹਰ ਨਾਮਾ। ਮਹਾਰਾਜ ਸਾਡੇ ਹਿਰਦੇ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਦਾ ਵਾਸਾ ਹੋਵੇ, ਗੁਰਬਾਣੀ ਨੂੰ ਪਿਆਰ ਦੇ ਨਾਲ ਪੜ੍ਹੀਏ, ਤੇ ਪਿਆਰ ਨਾਲ ਪੜ੍ਹਦੇ ਪੜ੍ਹਦੇ ਇਹ ਗੁਰਬਾਣੀ ਸਾਡੇ ਹਿਰਦੇ ਵਿੱਚ ਵਸਣੀ ਸ਼ੁਰੂ ਹੋ ਜਾਏ ਜੀ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰਬਾਣੀ ਵਸ ਗਈ, ਚੁੱਪ ਵੀ ਬੈਠੇ ਰਹਿਣ, ਕੰਮ ਵੀ ਕਰੀ ਜਾਣ, ਜੋ ਮਰਜ਼ੀ ਕਰੀ ਜਾਣ, ਗੁਰਬਾਣੀ ਨਿਰੰਤਰ ਹੀ ਉਹਨਾਂ ਦੇ ਅੰਦਰ ਸਾਧ ਸੰਗਤ ਦੀ ਚੱਲੀ ਜਾਂਦੀ ਜੀ। ਫਿਰ ਜੀ ਕੋਈ ਨਾ ਕੋਈ ਸ਼ਬਦ, ਕੋਈ ਨਾ ਕੋਈ ਵਿਚਾਰ, ਕੋਈ ਨਾ ਕੋਈ ਜਾਪ ਅੰਦਰ ਆਪੇ ਹੀ ਹੁੰਦਾ ਰਹੇਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਹਿਰਦੇ ਵਿੱਚ ਇਹ ਬਾਣੀ ਵਧੇ ਵਸੇ, ਖਿਜਮਤ ਕਰੀ ਜਨ ਬੰਦਾ ਤੇਰਾ। ਵਾਹਿਗੁਰੂ ਮੈਂ ਖਿਜਮਤ ਕਰਨ ਵਾਲਾ, ਖਿਜਮਤ ਕਰਦੇ ਸੇਵਾ ਕਰਨ ਵਾਲੇ ਨੂੰ ਜੀ। ਗੁਰੂ ਕੀ ਬਾਣੀ ਦੇ ਅਨੁਸਾਰ ਤੇ ਬੰਦਾ ਸੇਵਾਦਾਰ ਹੀ ਬਣ ਜੇ ਤੇ ਬੜੀ ਵੱਡੀ ਗੱਲ ਹੈ ਜੀ, ਸੇਵਾਦਾਰ ਹੀ ਬਣ ਜੇ ਤੇ ਬੜੀ ਵੱਡੀ ਗੱਲ ਹੈ ਜੀ। ਗੱਜ ਕੇ ਆਖੋ
ਵਾਹਿਗੁਰੂ।
ਇਹ ਸੇਵਾਦਾਰ ਨੀ ਜੀ, ਮਨੋ ਤਨੋ ਸੇਵਾਦਾਰ ਜੀ। ਹਾਂਜੀ, ਮਨੋ ਤਨੋ ਇੱਕ ਹੋ ਕੇ ਭਾਵ ਮਨ ਨੀਵਾਂ ਰੱਖੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਸਭ ਸਿੱਖ ਸੰਗਤ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਸੱਜੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਕੀਆਂ ਫੌਜਾਂ ਵਾਪਸ ਆਈਆਂ ਸ੍ਰੀਨਗਰ ਤੋਂ। ਗੁਰੂ ਕੇ ਸਿੱਖਾਂ ਨੇ ਦੱਸਿਆ, ਸੱਚੇ ਪਾਤਸ਼ਾਹ ਫਤਿਹ ਸ਼ਾਹ ਬਹੁਤ ਵੱਡੀ ਫੌਜ ਲੈ ਕੇ ਸਾਡੇ ਕੋਲ ਕੁਝ ਹੀ ਸਮੇਂ ਵਿੱਚ ਪਹੁੰਚ ਜਾਏਗਾ ਜੀ। ਫਿਰ ਕੱਲ ਆਪ ਜੀ ਨੇ ਸੁਣਿਆ, ਦਇਆ ਰਾਮ ਜੀ ਜਿਹੜੇ ਹੈ ਤਾਂ ਪੁਰੋਹਿਤ ਪਰ ਬਚਨ ਉਹਨਾਂ ਨੇ ਬੜੇ ਵਧੀਆ ਕੀਤੇ ਜੀ। ਸੱਚੇ ਪਾਤਸ਼ਾਹ ਆਪ ਜੀ ਹੁਕਮ ਲਾਓ, ਸਾਰੀਆਂ ਫੌਜਾਂ ਦੁਸ਼ਟਾਂ ਦਾ ਨਾਸ ਕਰਨ ਲਈ ਤੁਹਾਡੀ ਕਿਰਪਾ ਤੇ ਸਦਕਾ ਤਿਆਰ ਹਨ ਜੀ। ਸਾਧ ਸੰਗਤ ਜੀ ਉਹਨਾਂ ਆਖਿਆ, ਮਹਾਰਾਜ ਇਹ ਥਾਂ ਜਿਹੜੀ ਹੈ ਜੰਗ ਵਾਸਤੇ ਬਹੁਤੀ ਵਧੀਆ ਨਹੀਂ ਹੈਗੀ, ਖੁੱਲੀ ਤੇ ਪੱਧਰੀ ਥਾਂ ਹੋਵੇ ਉੱਥੇ ਜਾ ਕੇ ਜੰਗ ਕਰੀਏ ਤਾਂ ਕਿ ਜੰਗ ਕਰਨ ਦਾ ਵੀ ਆਨੰਦ ਬਣੇ ਜੀ। ਮਹਾਰਾਜ ਇਹ ਬਚਨ ਸੁਣ ਕੇ ਹੋਰ ਪ੍ਰਸੰਨ ਹੋਏ ਜੀ। ਮਹਾਰਾਜ ਕਹਿੰਦੇ, ਦਇਆ ਰਾਮ ਤੂੰ ਤੇ ਦਰੋਣਾਚਾਰਿਆਂ ਦੇ ਵਰਗਾ ਕਹਿਣ ਲੱਗੇ। ਉਹਦੇ ਤੋਂ ਬਾਅਦ ਮਾਮਾ ਕਿਰਪਾਲ ਚੰਦ ਜੀ ਥਾਂ ਦੱਸਣ ਲੱਗ ਪਏ ਸੱਚੇ ਪਾਤਸ਼ਾਹ ਨੂੰ, ਮਹਾਰਾਜ ਇੱਥੋਂ ਥੋੜ੍ਹੀ ਦੂਰੀ 'ਤੇ, 6 ਕੁ ਕੋਹ ਇਤਿਹਾਸ ਵਿੱਚ ਆਇਆ, ਥੋੜ੍ਹੀ ਦੂਰੀ 'ਤੇ ਸੱਚੇ ਪਾਤਸ਼ਾਹ ਇੱਥੇ ਪੰਘਾਣੀ ਨਗਰ ਹੈਗਾ ਮਹਾਰਾਜ। ਜੇ ਆਪ ਜੀ ਆਖੋ ਤਾਂ ਇੱਕ ਪਾਸੇ ਗਿਰੀ ਨਦੀ ਹੈ, ਇੱਕ ਪਾਸੇ ਜਮੁਨਾ ਹੈ, ਇੱਕ ਪਾਸੇ ਰਾਜਪੁਰਾ ਅਤੇ ਪੰਘਾਣੀ ਦੇ ਮੈਦਾਨ ਖੁੱਲ੍ਹੇ ਹਨ, ਅਤੇ ਜੇ ਕਿਰਪਾ ਕਰੋ ਅਤੇ ਹੁਕਮ ਕਰੋ ਉੱਥੇ ਜਾ ਕੇ ਨਿਸ਼ਾਨ ਸਾਹਿਬ ਗੱਡਿਆ ਜਾਵੇ ਜੀ, ਤਾਂ ਕਿ ਆਪਾਂ ਉੱਥੇ ਜਾ ਕੇ ਪਹਿਲਾਂ ਹੀ ਪੜਾਅ ਲਾ ਕੇ ਆਪਾਂ ਆਪਣੀ ਤਿਆਰੀ ਕਰ ਸਕੀਏ। ਕਿਰਪਾਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਜੀ। ਮਹਾਰਾਜ ਕਹਿੰਦੇ, ਕਿਰਪਾਲ ਚੰਦ ਜੀ ਮਾਮਾ ਜੀ ਨੂੰ ਆਖਿਆ, ਕਹਿਣ ਲੱਗੇ, ਕਿਰਪਾਲ ਚੰਦ ਜੀ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ, ਹੁਣ ਆਪਾਂ ਜਿਹੜੇ ਕਹਿਣ ਲੱਗੇ ਨਗਾਰੇ ਆ ਵਾਹਿਗੁਰੂ ਨਿਸ਼ਾਨ ਸਾਹਿਬ ਆ ਉਹ ਪੰਘਾਣੀ ਵਾਲੀ ਥਾਂ 'ਤੇ ਜਾ ਕੇ ਲਾਵਾਂਗੇ। ਸੋ ਇੱਥੋਂ ਤੱਕ ਸਾਰਾ ਆਪ ਜੀ ਨੇ ਪ੍ਰਸੰਗ ਸਾਧ ਸੰਗਤ ਜੀ ਸਰਵਣ ਕੀਤਾ ਸੀ। ਦੂਜੇ ਨੰਬਰ 'ਤੇ ਉਹ ਜਿਹੜਾ ਸੌਦਾਗਰ ਗੁਰੂ ਸਾਹਿਬ ਜੀ ਦੇ ਵਾਸਤੇ 100 ਘੋੜਾ ਲੈ ਕੇ ਆਇਆ, ਮੇਰੇ ਸਤਿਗੁਰੂ ਚੌਧਰੀ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਸੌਦਾਗਰ ਨੂੰ ਵੀ ਬੜੀਆਂ ਖੁਸ਼ੀਆਂ ਦਿੱਤੀਆਂ ਸਨ ਜੀ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਚੁਣ ਚੁਣ ਕੇ ਕਸ਼ਮੀਰ ਤੋਂ ਆਪ ਜੀ ਦੇ ਵਾਸਤੇ ਲੈ ਕੇ ਆਇਆ। ਗੁਰਮੁਖੋ, ਗੁਰੂ ਸਾਹਿਬ ਜੀ ਦਾ ਇੱਕ ਸੁਭਾਅ ਹੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਤੁਸੀਂ ਗੁਰੂ ਸਾਹਿਬ ਜੀ ਦੇ ਵਾਸਤੇ, ਪਰਮੇਸ਼ਰ ਦੇ ਵਾਸਤੇ ਇੱਕ ਤਿਲ ਜਿੰਨੀ ਵੀ ਮਿਹਨਤ ਕਰੋ ਨਾ, ਤੇ ਪਰਮੇਸ਼ਰ ਜੀ ਉਹ ਵੀ ਵਿਅਰਥ ਨਹੀਂ ਜਾਣ ਦਿੰਦੇ ਜੀ। ਪਰਮੇਸ਼ਰ ਜੀ ਉਹਨੂੰ ਵੀ ਭਾਗ ਲਾਉਂਦੇ ਜੀ। ਤਿਲ ਕਿੰਨਾ ਕੁ ਹੁੰਦਾ ਜੀ? ਆਪਾਂ ਤਿਲ ਵੇਖੇ ਜੀ, ਤਿਲ ਬਹੁਤ ਛੋਟੇ ਜਿਹੇ ਹੁੰਦੇ ਜੀ, ਛੋਟੇ ਛੋਟੇ ਤਿਲ, ਭਾਵ ਇੰਨੀ ਥੋੜ੍ਹੀ ਥੋੜ੍ਹੀ ਵੀ ਬੰਦਾ ਮਿਹਨਤ ਕਰੇ ਤੇ ਸੱਚੇ ਪਾਤਸ਼ਾਹ ਮਹਾਰਾਜ ਇਹ ਵੀ ਵਿਅਰਥ ਨਹੀਂ ਜਾਣ ਦਿੰਦੇ ਜੀ। ਮਹਾਰਾਜ ਦਾ ਜਿਹੜਾ ਸੁਭਾਅ ਹੈ ਉਹ ਪਤਿਤ ਪਾਵਨਾ ਵਾਲਾ ਹੈ ਜੀ। ਬੜੇ ਬੜੇ ਪਤਤਾਂ ਨੂੰ ਗੁਰੂ ਸਾਹਿਬ ਪਾਵਨ ਕਰਨ ਵਾਲੇ ਹਨ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਬਚਨ ਕਰ ਦਿੱਤਾ। ਮਹਾਰਾਜ ਕਹਿੰਦੇ, ਅਸੀਂ ਉੱਥੇ ਹੀ ਪੜਾ ਲਵਾਂਗੇ। ਦੂਜੇ ਬੰਨੇ ਜਿਹੜਾ ਘੋੜੇ ਲੈ ਕੇ ਆਇਆ, ਮਹਾਰਾਜ ਕਹਿੰਦੇ, ਸਿੱਖਾ ਤੈਂ ਭਲੀ ਮਿਹਨਤ ਕੀਤੀ। ਕਹਿਣ ਲੱਗੇ, ਤੂੰ ਬੜੀ ਮਿਹਨਤ ਕੀਤੀ ਹੈ, ਗੁਰੂ ਘਰ ਵਾਸਤੇ ਵਸਤੂਆਂ ਲਿਆਂਦੀਆਂ ਨੇ, ਗੁਰੂ ਜੀ ਕਿਰਪਾ ਕਰਨਗੇ, ਤੇਰੇ ਘਰ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ ਜੀ। ਹਾਂਜੀ, ਉਹ ਫਿਰ ਸਾਰਾ ਪ੍ਰਸੰਗ ਤੁਸਾਂ ਸੁਣ ਲਿਆ। ਮਹਾਰਾਜ ਨੇ ਐਸੇ ਬਚਨ ਕੀਤੇ ਜੀ, ਉਹ ਸੌਦਾਗਰ ਨਿਹਾਲ ਹੋ ਗਿਆ ਜੀ। ਸੌਦਾਗਰ ਦੇ ਅੰਦਰ ਆਨੰਦ ਜਿਹਾ ਹੀ ਪੈਦਾ ਹੋਣ ਲੱਗ ਪਿਆ। ਸੋ ਇਹ ਸਾਰੀ ਕਥਾ ਕੱਲ੍ਹ ਤੁਸਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੀ ਸੀ। ਸਿੱਖ ਕੋ ਖੁਸ਼ੀ ਕਰੀ ਮਨ ਭਾਵਤ, ਭਇਓ ਨਿਹਾਲ ਆਨੰਦ ਉਪਾਵਤ। ਗੁਰੂ ਕੇ ਸਿੱਖ ਨੂੰ ਮਨ ਭਾਉਂਦੀ ਖੁਸ਼ੀ ਸੱਚੇ ਪਾਤਸ਼ਾਹ ਨੇ ਦਿੱਤੀ। ਮਨ ਭਾਉਂਦੀ ਦਾ ਅਰਥ ਇਹ ਹੈ ਜੋ ਗੁਰੂ ਕਾ ਸਿੱਖ ਘੋੜੇ ਭੇਟਾ ਕਰਕੇ ਮੰਗਣਾ ਚਾਹੁੰਦਾ ਸੀ, ਗੁਰੂ ਸਾਹਿਬ ਦੇ ਸਾਹਮਣੇ ਉੱਚੀ ਬੋਲ ਕੇ ਵੀ ਨਹੀਂ ਉਹਨੇ ਮੰਗਿਆ, ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹਦੇ ਵੈਸੇ ਹੀ ਫੁਰਨੇ ਪੂਰੇ ਕਰ ਦਿੱਤੇ ਜੀ। ਹੁਣ ਇਹਦੇ ਤੋਂ ਅੱਗੇ ਜੋ ਕਥਾ ਉਹ ਆਪਾਂ ਬੜੇ ਪਿਆਰ ਨਾਲ ਸਰਵਣ ਕਰਨੀ ਹੈ। ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ, ਸਿੱਖ ਸੰਗਤ ਗੱਜ ਕੇ ਆਖੋ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਾਂਜੀ
ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਦਲ ਮਹਿ ਉਤਸ਼ਾਹ ਬਿਸਾਲਾ, ਬਿਜਰਤ ਧਰ ਹਥਿਆਰ ਨਜਾਲਾ,
ਫੌਜਾਂ ਅਜੇ ਆਉਣੀਆਂ ਪਰ ਗੁਰੂ ਕੇ ਦਲ ਵਿੱਚ, ਗੁਰੂ ਕੀਆਂ ਫੌਜਾਂ ਦੇ ਵਿੱਚ ਨਾ ਜੀ, ਪਹਿਲਾਂ ਹੀ ਬੜਾ ਉਤਸ਼ਾਹ, ਪਹਿਲਾਂ ਹੀ ਤਿਆਰ ਹੋ ਕੇ ਤੁਰੇ ਫਿਰਨ ਦੀ ਗਏ ਜੀ। ਹਾਂਜੀ ਅੱਜ ਇੱਕ ਪਚੰਗੀ ਪਹਿਲਾਂ ਹੀ ਵੱਡੀ ਕਿਰਪਾਨ ਪਾਈ ਫਿਰੇ ਜੀ। ਮੈਂ ਕਿਹਾ ਕੀ ਕਰਨ ਨੂੰ ਪਾਈ, ਕਹਿੰਦਾ ਜੰਗ ਦੀ ਕਥਾ ਸੁਣਨੀ ਹੈ। ਉਹ ਮੈਂ ਕਿਹਾ ਜੰਗ ਲੱਗ ਤੇ ਲੈਣ ਦੇ ਭਾਈ। ਹਾਂਜੀ ਉਹ ਬਸ ਉਹ ਗੱਲ ਸੱਚੀ ਜੀ, ਉਹ ਫੌਜਾਂ ਪਹਿਲਾਂ ਹੀ ਸ਼ਸਤਰ ਪਾ ਕੇ ਤਿਆਰ ਤੁਰੀਆਂ ਫਿਰਨ ਜੀ। ਗੁਰ ਦਲ ਮਹਿ ਉਤਸ਼ਾਹ ਬਿਸਾਲਾ, ਗੁਰੂ ਦੀਆਂ ਜਿਹੜੀਆਂ ਫੌਜਾਂ ਸਨ ਹਾਂਜੀ, ਤੇ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ, ਬੜਾ ਭਾਰੀ ਉਤਸ਼ਾਹ। ਬਿਜਰਤ ਧਰ ਹਥਿਆਰ ਨਜਾਲਾ, ਤੇ ਆਪਣੇ ਸਰੀਰ ਤੇ ਕਿੰਨੇ ਕਿੰਨੇ ਹਥਿਆਰ ਸਜਾ ਕੇ ਤੁਰੇ ਫਿਰਨ ਜੀ, ਖਰਪਾਨਾ ਤੀਰ ਪੱਥੇ ਕਮਾਨ ਕਿੰਨਾ ਕੁਝ ਨਾ ਜੀ ਆਪਣੇ ਤਨ ਤੇ ਸਜਾ ਕੇ ਗੁਰੂ ਕੇ ਸਿੱਖ ਤੁਰੇ ਫਿਰਨ। ਹਾਂਜੀ
ਮਾਰ ਬਕਾਰਾ ਬੋਲਤ ਭਾਰੀ,
ਤੇ ਬਕਾਰਾ ਮਾਰਦੇ ਲਲਕਾਰੇ ਮਾਰਦੇ ਜੀ, ਹਾਂਜੀ ਲਲਕਾਰੇ ਮਾਰ ਕੇ ਇੱਕ ਦੂਜੇ ਨੂੰ ਦੱਸਦੇ ਹਨ,
ਲੂਟ ਭਜਾਵ ਹੋ ਹਤੋ ਪਹਾੜੀ,
ਲਲਕਾਰਾ ਮਾਰਦੇ ਪਹਾੜੀ ਲੁੱਟ ਕੇ ਭਜਾ ਦੇਣੇ, ਕਹਿਣ ਲੱਗੇ ਨਾਲੇ ਲੁੱਟਾਂਗੇ ਤੇ ਨਾਲੇ ਭਜਾਵਾਂਗੇ, ਪਤਾ ਲੱਗ ਜੇ ਗੁਰੂ ਘਰ ਤੇ ਚੜ੍ਹਾਈ ਕਿਵੇਂ ਕਰਕੇ ਆਈਦਾ ਉਹਨਾਂ ਨੂੰ, ਉਹਨਾਂ ਪਹਾੜੀਆਂ ਨੂੰ ਪਤਾ ਲੱਗ ਜੇ ਵੀ ਗੁਰੂ ਘਰ ਉੱਤੇ ਚੜ੍ਹਾਈ ਕਿਵੇਂ ਕਰਕੇ ਆਈਦਾ। ਹਾਂਜੀ
ਛੀਨੋ ਦੇਸ਼ ਨਿਕਾਰ ਹੋ ਬਾਹਰ,
ਗੁਰੂ ਕੀਆਂ ਫੌਜਾਂ ਤੇ ਇੱਥੋਂ ਤੱਕ ਤਿਆਰ ਹੋ ਗਈਆਂ ਵੀ ਜਿਹੜਾ ਫਤਿਹ ਸ਼ਾਹ ਦਾ ਤੇ ਹੋਰ ਆਸੇ ਪਾਸੇ ਦਾ ਰਾਜ ਹੈ ਨਾ, ਇਹਨਾਂ ਪਹਾੜੀਆਂ ਨੂੰ ਇਹਨਾਂ ਪਹਾੜਾਂ ਦੀਆਂ ਚੋਟੀਆਂ ਚੋਂ ਹੀ ਬਾਹਰ ਕੱਢ ਕੇ ਸੁੱਟ ਦੇਣਾ ਸੀ ਜੀ, ਕਹਿਣ ਲੱਗੇ ਇਹਨਾਂ ਨੂੰ ਇੱਥੋਂ ਬਾਹਰ ਹੀ ਕੱਢ ਕੇ ਸੁੱਟ ਦੇਣਾ, ਇਹਨਾਂ ਨੂੰ ਸਾਰਿਆਂ ਨੂੰ ਵੱਡੀ ਸਜ਼ਾ ਦੇਵਾਂਗੇ ਅਸੀਂ। ਹਾਂਜੀ
ਬਿਦਤੈ ਬਹੋ ਸਤਿਗੁਰ ਜਸ ਜਾਹਰ,
ਐਸਾ ਮਾਰ ਇਹਨਾਂ ਨੂੰ ਮਾਰਾਂਗੇ ਵੀ ਪਤਾ ਲੱਗ ਜੇ ਵੀ ਗੁਰੂ ਗੋਬਿੰਦ ਰਾਏ ਜੀ ਦੇ, ਉਹ ਰਾਏ ਜੀ ਸ਼ਬਦ ਉਦੋਂ ਵਰਤਦੇ ਸਨ ਪਰ ਮੈਂ ਦਾਸ ਮੌਜੂਦਾ ਹੀ ਸ਼ਬਦ ਵਰਤਾਂਗਾ ਸਿੰਘ, ਕਿਉਂਕਿ ਆਪਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਬੱਚੇ ਬੈਠੇ ਸਾਰੇ। ਕਹਿਣ ਲੱਗੇ ਇਹੋ ਜੀ ਮਾਰ ਮਾਰਾਂਗੇ ਉਹਨਾਂ ਨੂੰ ਪਤਾ ਲੱਗ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ ਬੜੇ ਮਹਾਨ ਨੇ, ਕਹਿਣ ਲੱਗੇ ਉਹਨਾਂ ਨੂੰ ਪਤਾ ਲੱਗ ਜੇ ਭਾਵੇਂ ਸੂਰਮਤਾਈ ਵਿਖਾਉਣੀ ਹੈ ਪਰ ਸਿੱਖ ਨੇ ਤਾਂ ਵੀ ਗੁਰੂ ਸਾਹਿਬ ਦਾ ਹੀ ਨਾਮ ਅੱਗੇ ਰੱਖਣਾ ਹੈ ਜੀ। ਹਾਂਜੀ ਪਤਾ ਲੱਗ ਜੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੂਰਮੇ ਬਹੁਤ ਜ਼ਿਆਦਾ ਲੜਨ ਵਿੱਚ ਸੂਰਮਤਾਈ ਰੱਖਦੇ ਹਨ। ਹਾਂਜੀ
ਇਸ ਪ੍ਰਕਾਰ ਤਿਆਰੀ ਪ੍ਰਭ ਕਰੀ,
ਇਧਰੋਂ ਮਹਾਰਾਜ ਹਜ਼ੂਰ ਦਸਵੇਂ ਪਾਤਸ਼ਾਹ ਨੇ ਜੰਗ ਯੁੱਧ ਦੀ ਸਾਰੀ ਤਿਆਰੀ ਕਰਾਉਣੀ ਸ਼ੁਰੂ ਕਰ ਦਿੱਤੀ।
ਪ੍ਰਥਮ ਯੁੱਧ ਹਿਤ ਮਨਸਾ ਧਰੀ,
ਤੇ ਮਹਾਰਾਜ ਨੇ ਪਹਿਲੇ ਯੁੱਧ ਦੀ ਮਨਸਾ ਆਪਣੇ ਹਿਰਦੇ ਚ ਧਾਰਨ ਕੀਤੀ ਹੈ। ਆ ਜਿਹੜੀ ਜੰਗ ਦੀ ਕਥਾ ਆਪਾਂ ਸੁਣਨੀ ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਵਿੱਚੋਂ ਇਹ ਪਹਿਲੀ ਜੰਗ ਸੀਗੀ ਜੀ। ਹਾਂਜੀ
ਸ਼ਮਸ ਸਿਆਮਤਾ ਮੁਖ ਪਰ ਸੋਹੈ,
ਛੋਟਾ ਛੋਟਾ ਕਾਲੇ ਰੰਗ ਦਾ ਦਾੜਾ ਮਹਾਰਾਜ ਜੀ ਦੇ ਮੁਖ ਉੱਤੇ ਸ਼ੋਭਾ ਪਾਉਂਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਉੱਤੇ ਨਾ ਜੀ ਆਸੇ ਪਾਸੇ ਛੋਟਾ ਛੋਟਾ ਕਾਲੇ ਰੰਗ ਦਾ ਦਾੜਾ ਬੜੀ ਸ਼ੋਭਾ ਪਾਉਂਦਾ ਜੀ। ਹਾਂਜੀ
ਕਮਲ ਪ੍ਰਫੁੱਲਿਤ ਅਲ ਜਨ ਜੋ ਹੈ,
ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਚਲਾ ਚਿਹਰਾ ਕਮਲ ਦੀ ਤਰ੍ਹਾਂ ਖਿੜਿਆ ਪਿਆ ਹੁੰਦਾ ਜੀ, ਕਮਲ ਦੀ ਤਰ੍ਹਾਂ ਜੀ, ਕਮਲ ਤਕਰੀਬਨ ਖਿੜਿਆ ਹੀ ਰਹਿੰਦਾ ਜੀ। ਮਾਧਵ ਸੱਚੇ ਪਾਤਸ਼ਾਹ ਦਾ ਚਿਹਰਾ ਐ ਖਿੜਿਆ ਪਿਆ ਸੱਚੇ ਪਾਤਸ਼ਾਹ ਦਾ।
ਹਾਂਜੀ, ਸਮ ਦੁੰਦਬਕੇ ਸ਼ਬਦ ਗੰਭੀਰ,
ਤੇ ਨਗਾਰੇ ਵਰਗੀ ਜਿਵੇਂ ਨਗਾਰੇ ਦੀ ਗੰਭੀਰ ਆਵਾਜ਼ ਪੈਦਾ ਹੁੰਦੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਵੀ ਬੜੇ ਗੰਭੀਰ ਨੇ ਦਸਵੇਂ ਪਾਤਸ਼ਾਹ ਦੇ ਜੀ। ਬਹੁਤ ਸੋਚ ਸਮਝ ਕੇ ਮਹਾਰਾਜ ਉਚਾਰਨ ਕਰਦੇ ਜੋ ਕਰਦੇ। ਆਮ ਜੇ ਬੰਦੇ ਨੇ ਵੀ ਜੋ ਮੁੱਖ ਚ ਆਇਆ ਉਹ ਹੀ ਬੋਲੀ ਜਾਣਾ ਜੀ। ਜੋ ਗੁਰੂ ਸਾਹਿਬ ਜੀ ਨੇ ਉਚਾਰਨ ਕਰਨਾ ਉਹ ਬਹੁਤ ਸੋਚ ਸਮਝ ਕੇ ਮਹਾਰਾਜ ਉਚਾਰਨ ਕਰਦੇ ਸਨ।
ਮਹਾਰਾਜ ਪ੍ਰਭ ਬੀਰਨ ਬੀਰ,
ਗੱਡ ਕੇ ਆਖੋ
ਵਾਹਿਗੁਰੂ।
ਛੋਟਾ ਕਾਲੇ ਰੰਗ ਦਾ ਦਾੜਾ ਗੁਰੂ ਸਾਹਿਬ ਜੀ ਦੇ ਮੁਖ ਤੇ ਪ੍ਰਕਾਸ਼ ਹੋਇਆ, ਚਿਹਰਾ ਕਮਲ ਦੀ ਤਰ੍ਹਾਂ ਖਿੜਿਆ ਤੇ ਨਗਾਰੇ ਦੀ ਤਰ੍ਹਾਂ ਗੰਭੀਰ ਆਵਾਜ਼ ਤੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ, ਯੋਧਿਆਂ ਵਿੱਚੋਂ ਬਹੁਤ ਵੱਡੇ ਯੋਧੇ ਹਨ ਗੁਰੂ ਜੀ। ਹਾਂਜੀ, ਉਮਰ ਤੇ ਜਵਾਨੀ ਵਾਲੀ ਹੈ, ਪਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਤਜਰਬਾ ਬੜਾ ਪੁਰਾਣਾ ਹੈਗਾ ਜੀ, ਤਜਰਬਾ ਬੜਾ ਪੁਰਾਣਾ ਹੈ। ਇਹ ਨਹੀਂ ਵੀ ਉਮਰ ਛੋਟੀ ਹੈ ਤੇ ਤਜਰਬਾ ਕੋਈ ਨਹੀਂ, ਇਹ 239 ਸਾਲ ਮਹਾਰਾਜ ਸਰੀਰ ਵਿੱਚ ਰਹੇ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਇਹ ਸਾਰਾ ਪੁਰਾਣਾ ਹੀ ਤਜਰਬਾ ਮਹਾਰਾਜ ਦਾ ਜੀ।
ਹਾਂਜੀ, ਨਿਜ ਦਲ ਮਹਿ ਉਤਸ਼ਾਹ ਵਧਾਵਾ,
ਐਸੇ ਮਹਾਰਾਜ ਨੇ ਬਚਨ ਕੀਤੇ, ਐਸੇ ਬਚਨ ਕੀਤੇ ਦਸਵੇਂ ਪਾਤਸ਼ਾਹ ਨੇ, ਫੌਜਾਂ ਦੇ ਵਿੱਚ ਜੰਗ ਲੜਨ ਲਈ ਉਤਸ਼ਾਹ ਬੜਾ ਪੈਦਾ ਹੋ ਗਿਆ ਜੀ।
ਹਾਂਜੀ, ਮਨੋ ਵੀਰ ਰਸ ਸੁਪਤ ਜਗਾਵਾ,
ਮਾਨੋ ਸਾਰਿਆਂ ਦਾ ਸੁੱਤਾ ਹੋਇਆ ਜਿਹੜਾ ਵੀਰ ਰਸ ਸੀ ਨਾ ਜੀ, ਉਹ ਜਗਾ ਦਿੱਤਾ। ਦਸਵੇਂ ਪਾਤਸ਼ਾਹ ਤੇ ਬਹੁਤ ਵੱਡੇ ਹੈਗੇ ਜੀ। ਆ ਮੈਨੂੰ ਸਿੰਘ ਦੱਸਣ, ਜਦੋਂ ਮਹਾਂਪੁਰਖ ਸੰਤ ਜਰਨੈਲ ਸਿੰਘ ਹੋਣਾ ਦਾ ਲੈਕਚਰ ਸੁਣਦੇ ਹੁੰਦੇ ਸੀ ਨਾ ਜੀ, ਆਮ ਜਿਹਾ ਬੰਦਾ ਵੀ ਤਲਵਾਰ ਤਿੱਖੀ ਕਰਦਾ ਹੁੰਦਾ ਸੀਗਾ ਆਪਣੀ ਜੀ। ਹਾਂਜੀ, ਕਿਉਂ ਉਹਨਾਂ ਦੀ ਤਕਰੀਰ ਹੀ ਇਤਨੀ ਵਧੀਆ ਸੀ ਜੀ। ਹਾਂਜੀ, ਉਹਨਾਂ ਦੇ ਬੋਲਾਂ ਵਿੱਚ ਬਲ ਇਤਨਾ ਸੀਗਾ, ਉਹ ਆਮ ਜਿਹਾ ਬੰਦਾ ਵੀ ਸੀ ਨਾ ਜੀ, ਜਿਹੜਾ ਉਹਦੇ ਵਿੱਚ ਵੀ ਬਲ ਆ ਜਾਂਦਾ ਸੀ। ਜਿਹੜਾ ਇੱਕ ਵਾਰੀ ਮਹਾਂਪੁਰਖਾਂ ਦਾ ਕਥਾ ਵਾਲਾ ਸਾਰਾ ਪ੍ਰਸੰਗ ਸੁਣ ਲੈਂਦਾ ਹੁੰਦਾ ਸੀ ਨਾ ਜੀ, ਉਹ ਬਸ ਛੇਤੀ ਨਾਲ ਹਥਿਆਰਾਂ ਦੀ ਤਿਆਰੀ ਕਰਨ ਲੱਗ ਪੈਂਦਾ ਹੁੰਦਾ ਸੀਗਾ, ਸ਼ਸਤਰਾਂ ਦੀ ਤਿਆਰੀ ਕਰਨ ਲੱਗ ਪੈਂਦਾ ਹੁੰਦਾ ਸੀਗਾ। ਹਾਂਜੀ,
ਇਤ ਇਮ ਭਾਈ ਸੁਨੋ ਉਤ ਕੇਰੀ,
ਮਹਾਰਾਜ ਸੱਚੇ ਪਾਤਸ਼ਾਹ ਨੇ ਐਸੇ ਵੀਰ ਰਸ ਵਾਲੇ ਬਚਨ ਕੀਤੇ, ਐਸੇ ਵੀਰ ਰਸ ਵਾਲੇ ਬਚਨ ਕੀਤੇ ਕਿ ਜਿਨ੍ਹਾਂ ਨੇ ਕਦੀ ਜੰਗ ਨਹੀਂ ਕੀਤੀ ਉਹਨਾਂ ਦੇ ਅੰਦਰ ਵੀ ਜੰਗ ਕਰਨ ਦੇ ਫੁਰਨੇ ਪਾਣ ਆਏ ਜੀ, ਉਹਨਾਂ ਦੇ ਅੰਦਰ ਵੀ ਜੰਗ ਕਰਨ ਦੇ ਫੁਰਨੇ ਪਾਣ ਆਏ ਵੀ ਅਸੀਂ ਵੀ ਜੰਗ ਵਿੱਚ ਸ਼ਾਮਲ ਹੋਣਾ। ਅੱਗੇ ਜਾ ਕੇ ਪੌਂਟਾ ਸਾਹਿਬ ਦੀ ਕਥਾ, ਆ ਹੁਣ ਜਿਹੜੀ ਪੰਘਾਣੀ ਦੇ ਯੁੱਧ ਦੀ ਕਥਾ ਆਉਣੀ ਹੈ, ਇਹਦੇ ਵਿੱਚ ਤੁਸੀਂ ਉਹ ਮਹੰਤ ਬਾਰੇ ਸੁਣਨਾ ਜੀ। ਉਦਾਸੀ ਮਹਾਤਮਾ ਸੀਗਾ ਜੀ, ਅਤੇ ਬਸ ਵੇਖ ਕੇ ਮਹਾਰਾਜ ਦੇ ਬਚਨ ਸੁਣ ਕੇ ਉਹਦੇ ਅੰਦਰ ਵੀ ਵੀਰ ਰਸ ਜਾਗ ਗਿਆ ਜੀ। ਵੀਰ ਰਸ ਹਰ ਇੱਕ ਦੇ ਅੰਦਰ ਹੁੰਦਾ ਚੇ ਜੀ, ਜਗਾਉਣ ਦੀ ਲੋੜ ਹੁੰਦੀ ਹੈ। ਮਹਾਰਾਜ ਐਸੇ ਬਚਨ ਕਰਦੇ ਹਰ ਇੱਕ ਵਿੱਚ ਵੀਰ ਰਸ ਜਗਾ ਦਿੱਤਾ ਜੀ। ਹਾਂਜੀ,
ਘਾਟੋ ਲੰਘ ਗਏ ਜਿਸ ਬੇਰੀ,
ਉਧਰੋਂ ਭਾਈ ਸੰਦੋਖ ਸਿੰਘ ਜੀ ਕਹਿੰਦੇ ਦੂਜੇ ਪਾਸੇ ਦੀ ਕਥਾ ਸੁਣੋ, ਦੂਜੇ ਪਾਸੇ ਕੀ ਬਣਿਆ। ਜਦੋਂ ਗੁਰੂ ਕੀਆਂ ਫੌਜਾਂ ਤੰਗ ਰਸਤੇ ਤੋਂ ਲੰਘ ਆਈਆਂ,
ਹਾਂਜੀ, ਮੂਰਖ ਹਾਥਨ ਮਰਦਤ ਰਹੇ,
ਤੇ ਜਿਹੜੇ ਗੁਰੂ ਕੇ ਸਿੱਖਾਂ ਨੂੰ ਰੋਕਣਾ ਚਾਹੁੰਦੇ ਸੀਗੇ ਉਧਰ ਕੀ ਬਣਿਆ ਜੀ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਉਧਰ ਤੇ ਪਹਿਰਾ ਹੀ ਬਦਲਿਆ ਪਿਆ ਸੀਗਾ ਜੀ, ਗੁਰੂ ਕੇ ਸਿੱਖ ਬੜੀ ਸ਼ਾਨ ਨਾਲ ਲਾਗੋਂ ਲੰਘ ਗਏ ਤੇ ਉਹ ਹੱਥ ਮਲਦੇ ਹੀ ਰਹਿ ਗਏ ਜੀ, ਉਹ ਕੁਝ ਕਰ ਹੀ ਨਾ ਸਕੇ ਜੀ। ਉੱਥੇ ਕਿੰਨੀਆਂ ਫੌਜਾਂ ਚੜਾਈਆਂ ਸਨ ਉਹਨਾਂ ਨੇ ਵੀ ਰਸਤੇ ਚ ਰੋਕ ਦਿਓ, ਗੁਰੂ ਕੇ ਸਿੱਖਾਂ ਨੂੰ ਜਾਣ ਨਹੀਂ ਦੇਣਾ, ਪਰ ਮਹਾਰਾਜ ਨੇ ਟਾਈਮ ਨਾਲ ਫੌਜਾਂ ਪਹੁੰਚਣ ਹੀ ਨਹੀਂ ਦਿੱਤੀਆਂ ਜੀ ਉੱਥੇ ਜੀ। ਹਾਂਜੀ,
ਰੁਕੇ ਨਾ ਕੋਈ ਹੂੰ ਮਿਲ ਮਿਲ ਕਹੇ,
ਤੇ ਉਹ ਸਾਰੇ ਆਪਸ ਵਿੱਚ ਮਿਲ ਮਿਲ ਕੇ ਕਹਿੰਦੇ ਵੀ ਯਤਨ ਤੇ ਬੜਾ ਕੀਤਾ ਪਰ ਰੁਕੇ ਨਹੀਂ ਸਾਡੇ ਕੋਲੋਂ ਸਿੱਖ।
ਹਾਂਜੀ, ਕਿਤਕ ਮ੍ਰਿਤਕ ਭੈ ਲੋਥ ਉਠਾਈ,
ਕਈ ਤੇ ਗੁਰੂ ਕੇ ਸਿੱਖਾਂ ਦੇ ਤੀਰਾਂ ਨਾਲ ਬੰਦੂਕਾਂ ਨਾਲ ਮਰ ਚੁੱਕੇ ਸਨ, ਉਹਨਾਂ ਦੀਆਂ ਲਾਸ਼ਾਂ ਲੈ ਕੇ ਜਾ ਰਹੇ ਸਨ, ਉਹਨਾਂ ਦਾ ਨੁਕਸਾਨ ਹੋਇਆ ਪਰ ਸਾਧ ਸੰਗਤ ਗੁਰੂ ਕੇ ਸਿੱਖਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ ਜੀ।
ਹਾਂਜੀ, ਕੋ ਘਾਇਲ ਗਮਨੇ ਨਿਜ ਥਾਈ,
ਤੇ ਕਈ ਵਿਚਾਰੇ ਜ਼ਖਮੀ ਹੋ ਕੇ ਆਪੋ ਆਪਣੀ ਥਾਂ ਤੇ ਭੱਜੇ ਜਾ ਰਹੇ ਜੀ।
ਹਾਂਜੀ, ਹਟਿਓ ਜਹਾਂ ਕਹਤੇ ਦਲ ਸਾਰੋ,
ਹਾਂਜੀ,
ਸਭ ਰਾਜਨ ਕੇ ਨਿਕਟ ਉਚਾਰੋ,
ਸਾਰੇ ਰਾਜਿਆਂ ਨੂੰ ਪਤਾ ਲੱਗਾ ਵੀ ਨਾ ਸਿੱਖ ਫੜੇ ਗਏ ਤੇ ਨਾ ਹੀ ਤੰਬੋਲ ਹੱਥ ਵਿੱਚ ਆਇਆ, ਨਾ ਸੋਨੇ ਚਾਂਦੀ ਦੇ ਭਾਂਡੇ ਹੱਥ ਵਿੱਚ ਆਏ ਜੀ। ਗੁਰੂ ਕੇ ਸਿੱਖ ਆਪ ਵੀ ਲੰਘ ਗਏ ਤੇ ਕੋਈ ਵਸਤੂ ਵੀ ਹੱਥ ਵਿਚ ਨੀ ਆਈ ਜੀ।
ਹਾਂਜੀ
ਅਲ ਪਸੂ ਭੱਟ ਘਾਟੇ ਪਰ ਗਏ,
ਉਹ ਤੇ ਸਾਰੇ ਸੂਰਬੀਰ ਸਾਰੇ ਵਾਹਿਗੁਰੂ ਉਹ ਕਹਿਣ ਦੇ ਵੀ ਉਹ ਸਹਿ ਤੇ ਥੋੜੇ ਸੀਗੇ ਪਰ ਲੰਘ ਗਏ ਜੀ। ਤੇ ਬਾਕੀ ਫਤਿਹ ਸ਼ਾਹ ਕਹਿੰਦਾ ਵੀ ਤੁਹਾਨੂੰ ਇੰਨੇ ਭੇਜੇ ਸੀਗੇ ਬੰਦੇ ਭੇਜੇ ਸੀਗੇ ਤੰਗ ਥਾਂ ਤੇ ਰੋਕੋ, ਤੁਸੀਂ ਰੋਕਿਆ ਕਿਉਂ ਨਹੀਂ? ਤੇ ਸਿਪਾਹੀ ਕਹਿਣ ਲੱਗੇ ਜੀ ਪਤਾ ਹੀ ਨਹੀਂ ਲੱਗਾ ਜਦੋਂ ਸਮਾਂ ਸੀਗਾ ਉਦੋਂ ਤਾਂ ਉੱਥੇ ਕੋਈ ਪਹੁੰਚ ਨਹੀਂ ਸਕਿਆ। ਕਹਿਣ ਲੱਗੇ ਜਦੋਂ ਸਮਾਂ ਸੀ ਨਾ ਉਦੋਂ ਪਹੁੰਚ ਨਹੀਂ ਸਕੇ ਉੱਥੇ।
ਹਾਂਜੀ
ਬਹੁਤ ਪੰਥ ਮੈਂ ਹੀ ਥਿਰ ਭਏ,
ਬੜੇ ਤੇ ਰਸਤੇ ਵਿੱਚ ਹੀ ਖਲੋ ਗਏ, ਪਤਾ ਹੀ ਨਹੀਂ ਲੱਗਾ, ਇਉਂ ਲੱਗਾ ਜਿਵੇਂ ਫੜ ਕੇ ਕਿਸੇ ਨੇ ਰਸਤੇ ਵਿੱਚ ਖਿਲਾਰ ਲਿਆ ਹੋਵੇ ਜੀ। ਹੋ ਜਾਂਦਾ ਸਾਧ ਸੰਗਤ ਜੀ ਐਸਾ। ਹਾਂਜੀ
ਕਾਲਿਓ ਜੋਰ ਖਸ਼ਟ ਸੌ ਆਏ,
ਕਹਿਣ ਲੱਗੇ ਬੜਾ ਜ਼ੋਰ ਲਾਇਆ ਪਰ ਉਹ 600 ਘੋੜਾ ਤੇ 500 ਗੁਰੂ ਕੇ ਸਿੱਖ ਰੁਕ ਨਹੀਂ ਪਾਏ। ਵੇਖ ਲਓ ਗੁਰੂ ਸਾਹਿਬ ਦੇ ਤੇ ਬਚਨ ਹੀ ਛੱਡ ਦਿਓ, ਸਾਰੇ ਰਾਜਿਆਂ ਦੀ ਫੌਜ ਇਕੱਠੀ ਹੋਈ ਤੇ ਗੁਰੂ ਕੇ ਸਿੱਖਾਂ ਨੂੰ ਹੀ ਨਹੀਂ ਰੋਕ ਸਕੀ ਸੀ ਉਹ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਵੇਂ ਰੋਕਣਗੇ ਜੀ। ਹਾਂਜੀ
ਉਲੰਘ ਗਏ ਗਨ ਤੁਪਕ ਚਲਾਏ,
ਤੇ ਗੋਲੀਆਂ ਚਲਾ ਕੇ ਕਹਿਣ ਲੱਗੇ ਉਹ ਸਾਡੇ ਲਾਗੋ ਲੰਘ ਗਏ, ਆਪਾਂ ਕੁਝ ਕਰ ਹੀ ਨਾ ਪਾਏ। ਹਾਂਜੀ
ਸਰਿਓ ਨਾ ਸੈਨਾ ਤੇ ਕੁਛ ਕਾਰ,
ਫਤਿਹ ਸ਼ਾਹ ਕਹਿੰਦਾ ਤੁਹਾਡੇ ਕੋਲੋਂ ਕੋਈ ਕੰਮ ਵੀ ਨਹੀਂ ਬਣਿਆ। ਤੇ ਸੈਨਾ ਕਹਿਣ ਲੱਗੇ ਵੀ ਨਹੀਂ ਰਾਜਾ ਜੀ, ਗੁਰੂ ਕੇ ਸਿੱਖਾਂ ਦੇ ਅੱਗੇ ਸਾਡੇ ਕੋਲੋਂ ਕੋਈ ਕੰਮ ਵੀ ਨਹੀਂ ਸਰਿਆ। ਕਹਿਣ ਲੱਗੀ ਸਰਨਾ ਕਿੱਥੋਂ ਆ, ਪਿੱਛੇ ਸ਼ਕਤੀ ਵੇਖੋ ਕਿੱਡੀ ਵੱਡੀ ਵਰਤ ਰਹੀ, ਪਿੱਛੇ ਪਾਵਰ ਵੇਖੋ ਕਿੰਨੀ ਵੱਡੀ ਵਰਤਨ ਦਈ, ਜਿਹੜੀ ਪਾਵਰ ਪਿੱਛੇ ਵਰਤ ਰਹੀ ਉਹਦਾ ਨਾਮ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ, ਸੱਚੇ ਪਾਤਸ਼ਾਹ ਦਾ ਨਾਮ ਹੀ ਬੜਾ ਵੱਡਾ ਸਾਧ ਸੰਗਤ ਜੀ, ਇਹਨਾਂ ਕੋਲ ਸਰਨਾ ਕੀ ਸੀ। ਹਾਂਜੀ
ਗਏ ਵਿਸਾਲ ਵੀਰਤਾ ਧਾਰ,
ਕਹਿਣ ਲੱਗੇ ਉਹ ਤੇ ਬੜੀ ਵੀਰਤਾ ਧਾਰ ਕੇ ਕੱਲਾ ਕੱਲਾ ਘੋੜਾ ਤੇ ਗੁਰੂ ਕੇ ਸਿੱਖ ਸਾਡੇ ਸਾਹਮਣੇ ਲੰਘ ਗਏ, ਪਤਾ ਨਹੀਂ ਕੀ ਗੱਲ ਅਸੀਂ ਰੋਕ ਨਹੀਂ ਸਕੇ ਉਹਨਾਂ ਨੂੰ। ਹਾਂਜੀ
ਭੀਮ ਚੰਦ ਸੁਣ ਕੇ ਰਿਸ ਘਨੀ,
ਉਧਰੋਂ ਭੀਮ ਚੰਦ ਨੂੰ ਪਤਾ ਲੱਗਾ ਵੀ ਨਾ ਤੰਬੋਲ ਹੱਥ ਵਿੱਚ ਆਇਆ ਨਾ ਸੋਨੇ ਚਾਂਦੀ ਦੇ ਗਹਿਣੇ ਹੱਥ ਚ ਆਏ, ਗੁਰੂ ਕਾ ਸਿੱਖ ਵੀ ਨਹੀਂ ਇੱਕ ਮਰਿਆ ਤੇ ਸਾਡੇ ਬੰਦੇ ਮਰ ਗਏ, ਹਰ ਪਾਸੋਂ ਨੁਕਸਾਨ ਸਾਡਾ ਹੋ ਗਿਆ। ਭੀਮ ਚੰਦ ਇਹ ਗੱਲ ਸੁਣ ਕੇ ਬੜਾ ਦੁਖੀ ਹੋਇਆ ਜੀ, ਬੜਾ ਉਹਨੂੰ ਗੁੱਸਾ ਚੜਿਆ ਜੀ। ਹਾਂਜੀ
ਸਭਨ ਸੁਨਾਵਤ ਉੱਚੇ ਭਨੀ,
ਉਹ ਸਾਰਿਆਂ ਨੂੰ ਉੱਚੀ ਸੁਣਾ ਕੇ, ਸਾਰੇ ਰਾਜੇ ਵੀ ਉੱਥੇ ਬੈਠੇ ਸਿਪਾਹੀ ਵੀ ਉੱਥੇ ਬੈਠੇ ਤੇ ਭੀਮ ਚੰਦ ਸਾਰਿਆਂ ਨੂੰ ਉੱਚੀ ਸੁਣਾ ਕੇ ਕਹਿਣ ਲੱਗਾ। ਹਾਂਜੀ
ਕਾਇਰ ਗਿੱਧੀ ਸੁਪਤੇ ਰਹੇ,
ਅੱਜ ਕੇ ਆਖੋ ਕਹਿਣ ਲੱਗਾ ਗਧਿਓ ਤੁਸੀਂ ਉੱਥੇ ਸੁੱਤੇ ਹੀ ਡਰਪੋਕੋ, ਸਿੱਖ ਤੁਹਾਡੇ ਲਾਗੋ ਲੰਘ ਗਏ ਤੁਹਾਨੂੰ ਪਤਾ ਹੀ ਨਹੀਂ ਲੱਗਾ। ਹਾਂਜੀ
ਅਰੇ ਨਾ ਆਗੇ ਧੀਰ ਨਾ ਗਹੇ,
ਤੁਸੀਂ ਉਹਨਾਂ ਦੇ ਅੱਗੇ ਅੜੇ ਹੀ ਨਹੀਂ, ਤੁਹਾਨੂੰ ਤੇ ਇੰਨੀ ਫੌਜ ਭੇਜੀ ਵੀ ਉਹਨਾਂ ਨੂੰ ਰੋਕੋ ਜਾ ਕੇ, ਤੇ ਰੋਕਣਾ ਤੇ ਛੱਡੋ ਤੁਸੀਂ ਤੇ ਆਪਣੇ ਬੰਦੇ ਮਰਵਾ ਲਏ ਨੇ। ਹਾਂਜੀ
ਰੁਕਤ ਜੇ ਘਾਟਾ ਪੱਟ ਹੋਏ ਗਾਂਢੇ, ਹੱਥ ਤੁਫੰਗ ਤਿੰਨ ਰਾਖਤ ਠਾਂਡੇ,
ਗੱਜ ਕੇ ਆਖੋ
ਵਾਹਿਗੁਰੂ,
ਫੇਰ ਆਖੋ
ਵਾਹਿਗੁਰੂ।
ਭੀਮ ਚੰਦ ਕਹਿੰਦਾ ਤੁਹਾਨੂੰ ਗੋਲੀਆਂ ਕਿਸ ਕੰਮ ਲਈ ਦਿੱਤੀਆਂ, ਤੁਹਾਨੂੰ ਬੰਦੂਕਾਂ ਕਾਹਦੇ ਲਈ ਦਿੱਤੀਆਂ ਸੀ, ਤੁਹਾਨੂੰ ਬੰਦੂਕਾਂ ਸਿੱਖਾਂ ਨੂੰ ਮਾਰਨ ਲਈ ਦਿੱਤੀਆਂ ਸਨ, ਪਰ ਤੁਸੀਂ ਕਥਾ ਸੁਣੀ ਸਾਧ ਸੰਗਤ ਉਹ ਜਿੰਨੇ ਕੁ ਹੈਗੇ ਸੀ ਗੋਲੀਆਂ ਤੇ ਚਲਾਉਂਦੇ ਸੀ, ਗੁਰੂ ਕੇ ਸਿੱਖਾਂ ਤੇ ਹੀ ਨਹੀਂ ਵੱਜਦੀਆਂ ਜੀ ਉਹ ਗੋਲੀਆਂ ਜੀ, ਗੋਲੀਆਂ ਤੇ ਚਲਾਉਂਦੇ ਸੀ ਜਿੰਨੇ ਜੋਗੇ ਹੈਗੇ ਸੀਗੇ ਜੀ ਉਹ। ਹਾਂਜੀ
ਇੱਤ ਤੇ ਦਲ ਸਗਰੋ ਕਰ ਜ਼ੋਰ,
ਕਹਿਣ ਲੱਗਾ ਇੱਧਰੋਂ ਸਾਰੇ ਦਲ ਨੇ ਜ਼ੋਰ ਲਾ ਲਿਆ, ਸਾਰੀਆਂ ਫੌਜਾਂ ਨੇ ਜ਼ੋਰ ਲਾ ਲਿਆ। ਹਾਂਜੀ
ਕੀਰਤ ਇਤ ਉਤ ਹੋਏ ਚਾਹੋ ਔਰ,
ਤੇ ਚਾਰੇ ਪਾਸਿਓਂ ਘੇਰਾ ਪਾਉਣ ਦਾ ਪੂਰਾ ਪੂਰਾ ਫੁਰਨਾ ਬਣਾਇਆ ਤੇ ਲਗਭਗ ਘੇਰਾ ਪੈ ਵੀ ਗਿਆ। ਹਾਂਜੀ
ਦੇ ਕਰ ਤਰਾਸ ਲੇਤ ਹਥਿਆਰੇ,
ਹਾਂਜੀ
ਨਰ ਨਿਕਸਨ ਮਗ ਜਬ ਹੋ ਨਿਹਾਰੇ,
ਪਰ ਤੁਸੀਂ ਮੂਰਖੋ ਹਥਿਆਰ ਹੱਥ ਚ ਫੜੇ ਤੇ ਗੁਰੂ ਕੇ ਸਿੱਖਾਂ ਨੂੰ ਐਵੇਂ ਹੀ ਜਾਣ ਦਿੱਤਾ, ਗੱਜ ਕੇ ਆਖੋ
ਵਾਹਿਗੁਰੂ।
ਸਾਧ ਸੰਗਤ ਇਹਨੂੰ ਮਹਾਰਾਜ ਦੀ ਕਿਰਪਾ ਦਾ ਨਹੀਂ ਪਤਾ ਜੀ, ਅਜੇ ਤੇ ਫੇਰ ਇਹਨਾਂ ਨੂੰ ਵੇਖਦਾ ਸੀਗਾ ਜੇ ਮਹਾਰਾਜ ਹੋਰ ਲੀਲਾ ਵਰਤਾਉਂਦੇ ਤੇ ਗੁਰੂ ਕੇ ਸਿੱਖ ਲੰਘ ਵੀ ਜਾਂਦੇ ਤੇ ਇਹਨਾਂ ਨੂੰ ਵਿਖਣਾ ਹੀ ਨਹੀਂ ਕਿਹੜੇ ਵੇਲੇ ਲੰਘ ਗਏ ਜੀ। ਅਜੇ ਤੇ ਇਹਨਾਂ ਨੂੰ ਫਿਰ ਵੇਖ ਰਿਹਾ ਜੀ ਕਈ ਕੁਛ, ਫਿਰ ਇਹਨਾਂ ਨੂੰ ਇਹ ਵੀ ਨਹੀਂ ਵੇਖਣਾ ਜੀ। ਹਾਂਜੀ,
ਨਹੀਂ ਸ਼ੀਘਰਤਾ ਕਰ ਭਟ ਧਾਏ, ਜਿਸ ਤੇ ਨਿਕਸੇ ਸੁਖ ਮਨ ਭਾਏ, ਹੋਤ ਕਹਾਂ ਅਬ ਕਹੇ ਕਹਾਏ, ਬੀਤੀ ਬਾਤ ਕਹਾਂ ਪਛਤਾਏ।
ਹੁਣ ਉਹ ਕਹਿੰਦਾ ਵੀ ਹੁਣ ਕੀ ਕਰੀਏ, ਹੁਣ ਕੀ ਕਰੀਏ, ਬੇ ਸਾਡੇ ਦੂਜੇ ਤੀਜੀ ਹਾਰ ਹੋ ਗਏ, ਪਹਿਲਾਂ ਸਾਨੂੰ ਬਰਾਤ ਚੋਂ ਨਹੀਂ ਲੰਘਣ ਦਿੱਤਾ, ਫਿਰ ਇੱਥੇ ਆਇਆ ਸਗਨ ਵਾਪਸ ਚਲੇ ਗਿਆ, ਰਸਤੇ ਵਿੱਚ ਰੋਕਣਾ ਚਾਹੁੰਦੇ, ਫਿਰ ਗੱਲ ਨਹੀਂ ਬਣੀ, ਹੁਣ ਕਿਵੇਂ ਗੁਰੂ ਸਾਹਿਬ ਨਾਲ ਪੰਗਾ ਲਈਏ ਜੀ, ਹੁਣ ਕਿਵੇਂ ਉਹਨਾਂ ਨੂੰ ਕਰਾਰਾ ਜਵਾਬ ਦਈਏ। ਹਾਂਜੀ,
ਅਬ ਤਾਂ ਫਤਿਹ ਸ਼ਾਹ ਮਹਿਪਾਲਾ, 300 ਠਾਣੇ ਜੰਗ ਕਰਾਲਾ,
ਗੱਜ ਕੇ ਆਖੋ ਸਾਰੇ
ਵਾਹਿਗੁਰੂ।
ਫਿਰ ਨਾ ਭੀਮ ਚੰਦ ਆਪਣੇ ਬੰਦਿਆਂ ਨਾਲ ਸਲਾਹ ਕਰਦਾ ਵਜ਼ੀਰ ਨਾਲ, ਹੁਣ ਤੇ ਸਾਡੇ ਕੋਲ ਇੱਕੋ ਮੋਹਰਾ ਹੈ, ਉਹ ਹੈ ਫਤਿਹ ਸ਼ਾਹ। ਫਤਿਹ ਸ਼ਾਹ ਦਾ ਜਦੋਂ ਮੈਂ ਨਾਮ ਪੜ੍ਹਦਾ ਤੇ ਸੁਣਦਾ ਨਾ, ਬੜਾ ਮਨ ਵਿੱਚ ਆਉਂਦਾ, ਇਸ ਫਤਿਹ ਸ਼ਾਹ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਧਾਰਨ ਕਰਕੇ ਰੱਖੀ ਹੋਈ ਸੀਗੀ ਜੀ। ਜੇ ਕਿਤੇ ਸਹੀ ਸਮੇਂ ਸਹੀ ਸਟੈਂਡ ਲੈ ਲੈਂਦਾ ਨਾ, ਇਹਦੀਆਂ ਕੁੱਲਾਂ ਨੇ ਰਾਜ ਭਾਗ ਕਰਨੇ ਸਨ ਸਾਧ ਜੀ, ਪਰ ਇਹਦੇ ਕੋਲੋਂ ਗੱਲ ਬਣੀ ਨਹੀਂ ਜੀ। ਹਾਂਜੀ, ਕਹਿਣ ਲੱਗਾ ਹੁਣ ਤੇ ਆਪਣੇ ਕੋਲ ਇੱਕੋ ਹੀ ਮੋਹਰਾ ਹੈ, ਉਹ ਹੈ ਫਤਿਹ ਸ਼ਾਹ ਰਾਜਾ। ਹਾਂਜੀ,
ਜਾਨੀ ਜਾਏ ਕਹਾਂ ਹੋਏ ਜੈ, ਗੁਰ ਤੇ ਜੈ ਕੈ ਪਰਾਜੈ ਪਹਿ।
ਹੁਣ ਤੇ ਜਿਵੇਂ ਕਿਵੇਂ ਵੀ ਹੈ ਗੁਰੂ ਸਾਹਿਬ ਨੂੰ ਹਰਾਉਣਾ, ਕਹਿਣ ਲੱਗਾ ਬਸ। ਬੜੀ ਮਾੜੀ ਕਿਸਮਤ ਹੁੰਦੀ ਸਾਧ ਸੰਗਤ ਜੀ, ਆਮ ਜਿਹਾ ਬੰਦਾ ਸਮਰੱਥ ਪੁਰਸ਼ਾਂ ਨਾਲ ਮੱਥਾ ਲਾਉਣ ਲੱਗ ਪਏ ਜੀ, ਸੰਤਾਂ ਨਾਲ ਵੈਰ ਕਮਾਉਂਦੇ। ਕਹਿਣ ਲੱਗਾ ਹੁਣ ਤੇ ਜਿਵੇਂ ਕਿਵੇਂ ਵੀ ਹੈ ਮੈਨੂੰ ਗੁਰੂ ਜੀ ਦੀ ਹਾਰ ਚਾਹੀਦੀ। ਕਹਿਣ ਲੱਗਾ ਤੇ ਇੱਥੇ ਤੇਰੇ ਘਰ ਆਨੰਦ ਵਧਾਈ, ਦੁੱਧ ਘਰ, ਇੱਥੇ ਤੇ ਹਾਰ ਦਾ ਨਾਮ ਹੀ ਨਹੀਂ ਹੈਗਾ, ਵਧਾਈਆਂ ਦਾ ਨਾਮ ਹੈ। ਹਾਂਜੀ,
ਕਹੋ ਜਾਏ ਅਬ ਕੀ ਜਹ ਤਿਆਰੀ,
ਹਾਂਜੀ
ਨਹੀਂ ਨੀਕਤਾ ਬਿਲਮਜ ਧਾਰੀ।
ਕਹਿਣ ਲੱਗਾ ਛੇਤੀ ਜਾਓ ਤੇ ਫਤਿਹ ਸ਼ਾਹ ਨੂੰ ਆਖੋ ਫੌਜਾਂ ਤਿਆਰ ਕਰੇ, ਫੌਜਾਂ ਇਕੱਠੀਆਂ ਕਰੇ ਤੇ ਗੁਰੂ ਸਾਹਿਬ ਦੇ ਉੱਤੇ ਜਾ ਕੇ ਹਮਲਾ ਬੋਲੇ। ਕਹਿਣ ਲੱਗਾ ਛੇਤੀ ਕਰੋ, ਉਹਨੂੰ ਆਖੋ ਕਿਸੇ ਤਰੀਕੇ ਨਾਲ। ਹਾਂਜੀ,
ਤੁਮਰੀ ਸੀਮ ਦੇਸ਼ ਕੀ ਤਹਾਂ,
ਕਿਉਂ ਜਿੱਥੇ ਪੌਂਟਾ ਸਾਹਿਬ ਬਣਿਆ, ਜਿੱਥੇ ਮਹਾਰਾਜ ਦਾ ਦਰਬਾਰ ਹੈ, ਜਿੱਥੇ ਉਹ ਮੇਦਨੀ ਪ੍ਰਕਾਸ਼ ਦੀ ਜਗ੍ਹਾ, ਉੱਥੇ ਸਾਧ ਸੰਗਤ ਜੀ ਉਹ ਫਤਿਹ ਸ਼ਾਹ ਦੀ ਵੀ ਜਗ੍ਹਾ ਹੈਗੀ ਹੈ ਜੀ, ਸਾਂਝੀ ਜਗ੍ਹਾ ਸੀ ਉਹ। ਕਹਿਣ ਲੱਗਾ ਉਹਨੂੰ ਆਖੋ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਥਾਂ ਤੇ ਆਸਣ ਲਾਇਆ ਉਹ ਉਹਦੀ ਥਾਂ ਆ। ਹਾਂਜੀ,
ਨਗਰ ਪਾਂਵਟਾ ਘਾਲਿਓ ਜਹਾਂ,
ਜਿੱਥੇ ਹੁਣ ਉਹਨਾਂ ਆਪਣਾ ਨਗਰ ਹੀ ਬਣਾ ਲਿਆ ਪਾਂਵਟਾ ਸਾਹਿਬ, ਪਾਂਵਟਾ ਜਿੱਥੇ ਨਗਰ ਬਣਾਇਆ ਥਾਂ ਤੇ ਸਾਡੇ ਬੰਦੇ ਦੀ ਆ। ਉਹ ਕਹਿਣ ਲੱਗਾ ਹਾਂਜੀ,
ਲਰਿਬੋ ਹੱਕ ਤੁਮਹੇ ਬੰਨ ਆਵੈ,
ਤੇ ਇਹ ਬੰਨ ਆਪਾਂ ਬਣਾਉਣਾ ਤੇ ਧੱਕੇ ਦੇ ਨਾਲ ਥਾਂ ਖਾਲੀ ਕਰਾਉਣੀ ਗੁਰੂ ਜੀ ਕੋਲੋਂ। ਕਹਿਣ ਲੱਗਾ ਜਾਓ ਉਹਨੂੰ ਆਖੋ ਤੇਰਾ ਹੱਕ ਬਣਦਾ ਲੜੇ। ਅਜੇ ਕੀ ਤੁਸੀਂ ਕਥਾ ਸੁਣੀ, ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੀ ਸਾਂਝੀ ਉਹ ਥਾਂ ਸੀਗੀ ਜੀ। ਜਦੋਂ ਮੇਦਨੀ ਪ੍ਰਕਾਸ਼ ਮਹਾਰਾਜ ਨੂੰ ਵਿਖਾ ਰਿਹਾ ਸੀ ਨਾ, ਮਹਾਰਾਜ ਤੁਸੀਂ ਕਿੱਥੇ ਕਾਸਣ ਲਾਉਣਾ ਚਾਹੁੰਦੇ, ਥਾਂ ਪਸੰਦ ਕਰੋ, ਤੇ ਮਹਾਰਾਜ ਨੇ ਪਾਉਂਟਾ ਸਾਹਿਬ ਵਾਲੀ ਥਾਂ ਚੁਣਦੀ ਸੀਗੀ ਜੀ। ਤੇ ਮੇਦਨੀ ਪ੍ਰਕਾਸ਼ ਕਹਿਣ ਲੱਗਾ ਮਹਾਰਾਜ ਤੁਸੀਂ ਤੇ ਮੇਰੇ ਦਿਲ ਦੀ ਗੱਲ ਜਾਣਦੀ, ਜੇ ਤੁਸੀਂ ਇੱਥੇ ਨਗਰ ਵਸਾ ਦੋਗੇ ਨਾ ਤੇ ਮਹਾਰਾਜ ਦੂਜੇ ਰਾਜੇ ਦਾ ਮੈਨੂੰ ਕੋਈ ਡਰ ਨਹੀਂ ਰਹੇਗਾ ਜੀ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਜੀ ਇਹ ਜ਼ਮੀਨ ਉਹ ਮੇਰੇ ਕੋਲੋਂ ਧੱਕੇ ਨਾਲ ਲੈਣਾ ਚਾਹੁੰਦਾ ਜੀ, ਜੇ ਤੁਸੀਂ ਇਹ ਥਾਂ ਲੈ ਲਈ ਤੇ ਮੇਰੇ ਨਾਲ ਉਹ ਕੁਝ ਕਰ ਨਹੀਂ ਸਕਦਾ, ਮੇਰੇ ਨਾਲ ਧੱਕਾ ਨਹੀਂ ਉਹ ਕਰ ਸਕਦਾ। ਹੁਣ ਉਹ ਧਿਆਨ ਨਾਲ ਸੁਣੋ ਵੇਟ, ਕਿਉਂਕਿ ਇਸ ਜ਼ਮੀਨ ਦਾ ਦਾਅਵੇਦਾਰ ਫਤਿਹ ਸ਼ਾਹ ਵੀ ਹੈਗਾ ਨਾ ਜੀ, ਪਾਉਂਟਾ ਸਾਹਿਬ ਵਾਲੀ ਥਾਂ ਦਾ ਜੀ, ਹੈ ਤੇ ਸਾਧ ਸੰਗਤ ਜੀ ਇਹ ਗੱਪਾਂ ਹੀ ਨੇ, ਮਾਫ਼ ਕਰਿਓ ਭਾਵੇਂ ਆਪਾਂ ਰਜਿਸਟਰੀ ਵੀ ਕਰਾਈ ਹੈ ਜੀ ਆਪਣੇ ਘਰਾਂ ਦੀ, ਪਰ ਸਗਲੀ ਧਰਤੀ ਸਾਧ ਕੀ ਗੱਜ ਕੇ ਆਖੋ, ਸਗਲੀ ਧਰਤੀ ਜਿਹੜੀ ਆ ਉਹ ਰੱਬ ਦੇ ਨਾਮ ਜਪਣ ਵਾਲੇ ਪੁਰਸ਼ਾਂ ਦੀ ਹੈ, ਉਹਨਾਂ ਉੱਥੇ ਨਾਮ ਜਪਣਾ ਜੀ। ਬਾਕੀ ਤਾਂ ਚਲੋ ਹਰ ਇੱਕ ਦਾ ਆਪਾਂ ਉਪਣਾ, ਉਹਨੇ ਕਾਗਜ਼ ਲਿਖਾਏ ਸਭ ਕੁਝ ਕੀਤਾ, ਧਰਤੀ ਤੇ ਸਾਰੀ ਸਤਿਗੁਰੂ ਜੀ ਦੀ ਹੈ ਜੀ। ਹਾਂਜੀ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਉਹ ਤੇ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ, ਤੇ ਅਸੀਂ 200 ਗਜ ਦੇ ਮਕਾਨ ਦੀ ਰਜਿਸਟਰੀ ਕਰਾ ਕੇ ਬੈਠੇ ਹਾਂ ਜੀ, ਇਹ ਸਾਡਾ ਜੀ ਹੈ। ਹਾਂਜੀ, ਤੇ ਉਹ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਦਸਵੇਂ ਪਾਤਸ਼ਾਹ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹਨ। ਤੇ ਇਹ ਕਹਿ ਰਿਹਾ ਵੀ ਪੌਂਟਾ ਸਾਹਿਬ ਨਗਰ ਵਾਲੀ ਥਾਂ ਤੇਰੀ ਹੈ। ਹਾਂਜੀ,
ਆਨ ਵਹਿਰ ਜੋ ਭੂਮ ਦਬਾਵੇ,
ਹਾਂਜੀ,
ਵਿਆਹ ਬਹਾਨੇ ਨ੍ਰਿਪ ਗਨ ਆਏ,
ਤੇ ਫਤਿਹ ਸ਼ਾਹ ਨੂੰ ਜਾ ਕੇ ਆਖੋ ਵੀ ਵਿਆਹ ਦੇ ਬਹਾਨੇ ਰਾਜੇ ਤੇ ਬੜੇ ਇਕੱਠੇ ਹੋਏ ਨੇ, ਅਸੀਂ ਇਹਦੀ ਮਦਦ ਕਰਦੇ ਹਾਂ, ਇਹ ਗੁਰੂ ਸਾਹਿਬ ਤੇ ਹਮਲਾ ਕਰੇ ਤੇ ਪੌਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਭੇਜੇ ਗੁਰੂ ਜੀ ਨੂੰ। ਹਾਂਜੀ,
ਸਭ ਤੇ ਲੇਹੋ ਸੁਭਟ ਸਮੁਦਾਏ,
ਜਿੰਨੇ ਰਾਜੇ ਨੇ ਸਾਰੇ ਰਾਜਿਆਂ ਦੀਆਂ ਫੌਜਾਂ ਫਤਿਹ ਸ਼ਾਹ ਦੇ ਨਾਲ ਜਾਣਗੀਆਂ, ਫਤਿਹ ਸ਼ਾਹ ਜੰਗ ਕਰੇ। ਫਤਿਹ ਸ਼ਾਹ ਆਪ ਹੀ ਆਪਣੀ ਗੱਲ ਕਰਕੇ ਸਾਧ ਸੰਗਤ ਫਸ ਗਿਆ, ਇਹਨੇ ਆਪ ਹੀ ਕਿਹਾ ਸੀ ਮੈਂ ਸਭ ਤੋਂ ਅੱਗੇ ਹੋ ਕੇ ਲੜਾਂਗਾ ਜੀ। ਹਾਂਜੀ,
ਪੁੰਨ ਗੁਰ ਚਮਹੂ ਕਹਾਂ ਰਣ ਮਾਹੀ, ਸਨਮੁਖ ਟਹਿਰ ਸਕੇ ਕਿ ਮਨਾ,
ਕਹਿਣ ਲੱਗੇ ਜਾਓ ਫਤਿਹ ਸ਼ਾਹ ਨੂੰ ਆਖੋ ਗੁਰੂ ਦੀਆਂ ਫੌਜਾਂ ਤੇ ਥੋੜੀਆਂ ਨੇ, ਸਾਡੇ ਰਾਜਿਆਂ ਦੀਆਂ ਫੌਜਾਂ ਬਹੁਤ ਜ਼ਿਆਦੀਆਂ ਨੇ, ਤੇ ਗੁਰੂ ਸਾਹਿਬ ਸਾਡੇ ਫੌਜਾਂ ਦੇ ਸਾਹਮਣੇ ਅੜ ਨਹੀਂ ਸਕਦੇ। ਇਹਦੇ ਵਜ਼ੀਰ ਨੇ ਇਹਨੂੰ ਆਖਿਆ ਵੀ ਹੈਗਾ ਜੀ, ਜਦੋਂ ਪੌਂਟਾ ਸਾਹਿਬ ਬਰਾਤ ਸੀਗੀ ਤੇ ਇਹ ਪਰਾਂ ਰੁਕ ਗਏ ਸੀਗੇ, ਤੇ ਵਜ਼ੀਰ ਸਾਰਾ ਕੁਝ ਵੇਖਣ ਆਇਆ ਤੇ ਭੀਮ ਚੰਦ ਪੁੱਛਦਾ ਵਜ਼ੀਰਾ ਗੁਰੂ ਸਾਹਿਬ ਕੋਲ ਫੌਜ ਕਿੰਨੀ ਕੁ ਹੈ। ਵਜ਼ੀਰ ਕਹਿੰਦਾ ਜੀ ਜਿੰਨੀ ਤੁਸੀਂ ਅਨੰਦਪੁਰ ਸਾਹਿਬ ਵਿੱਚ ਫੌਜ ਵੇਖੀ ਨਾ, ਉਹਦੇ ਨਾਲੋਂ 100 ਗੁਣਾ ਵੱਧ ਗਈ ਹੈ ਫੌਜ। ਕਹਿਣ ਲੱਗੇ 100 ਗੁਣਾ ਫੌਜ ਵੱਧ ਗਈ, ਤੇ ਸਾਧ ਸੰਗਤ ਫੌਜ ਭਾਵੇਂ ਕੋਈ ਵੀ ਨਾ ਹੋਵੇ, ਸਤਿਗੁਰੂ ਸਤਿਗੁਰੂ ਨੇ, ਮਹਾਰਾਜ ਇਕੱਲੇ ਹੀ ਬੜੇ ਨੇ ਇਹਨਾਂ ਵਾਸਤੇ ਜੀ, ਇਕੱਲੇ ਹੀ ਬੜੇ ਨੇ। ਪਰ ਖੈਰ ਇਹ ਜੰਗ ਯੁੱਧ ਦੀਆਂ ਆਪਣੇ ਤਰੀਕੇ ਨਾਲ ਗੱਲਾਂ ਕਰਦੇ ਜੀ। ਹਾਂਜੀ,
ਦੇਹੋ ਉਠਾਏ ਇਤ ਤੇ ਸਭ ਡੇਰਾ, ਨਿਜ ਦਲ ਤੇ ਠਹਿਰਾਏ ਬਡੇਰਾ।
ਕਹਿਣ ਲੱਗਾ ਬਸ ਆਪਾਂ ਇੱਕੋ ਹੀ ਕੰਮ ਕਰਨਾ, ਪੌਂਟਾ ਸਾਹਿਬ ਨੀ ਗੁਰੂ ਜੀ ਨੂੰ ਰਹਿਣ ਦੇਣਾ ਜੀ। ਚਲੋ ਸਾਹਿਬ ਨਹੀਂ ਉਹ ਸ਼ਬਦ ਵਰਤਦਾ, ਮੈਂ ਆਪਣੇ ਵੱਲੋਂ ਸਤਿਕਾਰ ਵਾਲਾ ਸ਼ਬਦ ਵਰਤ ਰਿਹਾ, ਪੌਂਟਾ ਸਾਹਿਬ ਵਾਲੀ ਥਾਂ ਤੇ ਗੁਰੂ ਜੀ ਨੂੰ ਨੀ ਰਹਿਣ ਦੇਣਾ, ਇੱਥੋਂ ਮਾਤਾ ਦਾ ਡੇਰਾ ਉਠਾਉਣਾ। ਹਾਂਜੀ,
ਨਾਹਣ ਪਤ ਕਉ ਦਾਬਾ ਦੇਹੋ,
ਤੇ ਨਾਲੇ ਕਹਿਣ ਲੱਗਾ ਉਹ ਫਤਿਹ ਸ਼ਾਹ ਨੂੰ ਆਖੋ ਉਹ ਜਿਹੜਾ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਦਾ ਸ਼ਰਧਾਲੂ ਬਣਿਆ ਉਹਨੂੰ ਦਾਬਾ ਦੇਣ, ਉਹਨੂੰ ਥੋੜਾ ਜਿਹਾ ਸਮਝਾਉਣ ਤੇ ਉਹ ਗੁਰੂ ਜੀ ਵਾਲੇ ਪਾਸਿਓਂ ਟੁੱਟ ਕੇ ਸਾਡੇ ਪਾਸੇ ਆ ਜਾਏ ਜੀ। ਉਹ ਜੀ ਹਾਂਜੀ,
ਕਹਿ ਨਿਜ ਸੰਗ ਮੇਲ ਕਰ ਲਿਓ,
ਬਸ ਕਿਸੇ ਤਰੀਕੇ ਨਾਲ ਉਹਨੂੰ ਆਪਣੇ ਵਿੱਚ ਮੇਲੋ। ਇੱਕ ਰਾਜਾ ਜਿਹੜਾ ਸਾਡੇ ਨਾਲ ਨੀ ਹੈਗਾ ਮੇਦਨੀ ਪ੍ਰਕਾਸ਼, ਬਾਕੀ ਸਾਰੇ ਰਾਜੇ ਸਾਡੇ ਨਾਲ ਹੈਗੇ ਨੇ, ਮੇਦਨੀ ਪ੍ਰਕਾਸ਼ ਨੂੰ ਵੀ ਸਾਡੇ ਨਾਲ ਮਿਲੋ। ਹਾਂਜੀ,
ਇਮ ਸਮਝਾਏ ਪਠਿਓ ਪ੍ਰਧਾਨ,
ਇਹ ਕਹਿ ਕੇ ਭੀਮ ਚੰਦ ਨੇ ਆਪਣਾ ਜਿਹੜਾ ਵਜ਼ੀਰ ਹੈ ਉਹ ਰਾਜੇ ਫਤਿਹ ਸ਼ਾਹ ਦੇ ਕੋਲ ਭੇਜਿਆ ਜੀ।
ਹਾਂਜੀ, ਭੀਮ ਚੰਦ ਮਨ ਮਾਨ ਮਹਾਨ,
ਤੇ ਭੀਮ ਚੰਦ ਬੜੇ ਹੰਕਾਰ ਨਾਲ ਬੈਠਾ ਆਰਡਰ ਮਾਰਦਾ ਸੀ। ਇਹ ਜਿਹੜੇ ਹੰਕਾਰੀ ਬੰਦੇ ਹੁੰਦੇ ਨਾ ਜੀ, ਕਿਸੇ ਦੀ ਕਮੀ ਆ ਜੇ ਇਹਨਾਂ ਦੇ ਹੱਥ ਵਿੱਚ, ਰੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ
ਵਾਹਿਗੁਰੂ,
ਕਿਸੇ ਦੀ ਕਮੀ ਆ ਜੇ ਇਹਨਾਂ ਦੇ ਹੱਥ ਵਿੱਚ ਪੂਰਾ ਕਟੁੰਬਰ ਕੱਢਦੇ ਜੀ ਉਹਦਾ ਜੀ ਹੈ ਜੀ, ਹੈ ਕਮੀ ਆ ਜੇ ਸਹੀ ਹੱਥ ਵਿੱਚ। ਹੁਣ ਇਹਦੇ ਹੱਥ 'ਚ ਕਮੀ ਆ ਗਈ ਜੀ ਫਤਿਹ ਸ਼ਾਹ ਦੀ, ਵੀ ਤੇਰੀ ਬੱਚੀ ਨੂੰ ਅਸੀਂ ਆਪਣੇ ਘਰ ਨਹੀਂ ਖੜਨਾ ਜੀ, ਡੋਲੀ ਇੱਥੇ ਰਹਿ ਜਾਣੀ। ਉਹ ਕਮੀ ਤੋਂ ਹੀ ਡਰਦਾ, ਸਾਰਾ ਕੁਝ ਵਿਚਾਰਾ ਕਰੀ ਜਾਣਾ ਜੀ ਉਹਨੇ। ਹਾਂਜੀ,
ਫਤਿਹ ਸ਼ਾਹ ਕੇ ਨਿਕਟ ਸਧਾਰਾ,
ਵਜ਼ੀਰ ਛੇਤੀ ਦੇ ਨਾਲ ਫਤਿਹ ਸ਼ਾਹ ਦੇ ਕੋਲ ਆਇਆ ਜੀ। ਹਾਂਜੀ,
ਵਿਖ ਜੈ ਦੇਵਾ ਤਾਹੇ ਉਚਾਰਾ,
ਜਾ ਕੇ ਉਹਨੂੰ ਨਮਸਕਾਰ ਕੀਤੀ ਵਜ਼ੀਰ ਨੇ। ਹਾਂਜੀ,
ਬੈਠ ਬੰਦ ਕਰ ਸਕਲ ਸੁਣਾਈ, ਜੇ ਪੂਰਬ ਕਹਿ ਸਿੱਖ ਸਿਖਾਈ,
ਬਸ ਜੋ ਉਹਨੂੰ ਭੀਮ ਚੰਦ ਨੇ ਸਿਖਾਇਆ ਸੀ ਨਾ, ਹੁਣ ਭੀਮ ਚੰਦ ਦਾ ਵਜ਼ੀਰ ਫਤਿਹ ਸ਼ਾਹ ਕੋਲੋਂ ਉਹ ਸਾਰੇ ਗਲਤ ਕੰਮ ਕਰਾਏਗਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਬਾਬਾ ਫਰੀਦ ਸਾਹਿਬ ਨੇ ਬਾਣੀ ਚ ਇੱਕ ਗੱਲ ਆਖੀ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ। ਹੇ ਵਾਹਿਗੁਰੂ, ਮੈਨੂੰ ਮੂਰਖਾਂ ਦਾ ਮੁਥਾਜ ਨਾ ਬਣਾਈ। ਕਹਿਣ ਲੱਗੇ ਤੁਹਾਡਾ ਦਰ ਛੱਡ ਕੇ ਕਿਤੇ ਹੋਰ ਨਾ ਜਾਵਾਂ, ਮੂਰਖਾਂ ਦਾ ਮੁਥਾਜ ਨਾ ਬਣ ਜਾ ਮੈਂ। ਕਿਉਂ? ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋਂ ਲੇ, ਜੇ ਤੂੰ ਮੈਨੂੰ ਦੂਜੇ ਘਰ ਹੀ ਬਿਠਾਉਣਾ ਤੇ ਦੂਜੇ ਥਾਂ ਤੇ ਬਿਠਾਉਣ ਤੋਂ ਪਹਿਲਾਂ ਮੇਰੇ ਅੰਦਰੋਂ ਮੇਰੀ ਜਾਨ ਕੱਢ ਲਈ। ਕਹਿਣ ਲੱਗੇ ਮੈਂ ਤੇਰੇ ਦਰ ਤੇ ਝੁਕਿਆ ਰਵਾਂ। ਮੂਰਖਾਂ ਦਾ ਸੰਗ ਬੜਾ ਮਾੜਾ ਜੀ, ਇੱਕ ਕਵੀ ਹੋਇਆ ਜੀ, ਉਹਨੇ ਲਿਖਿਆ ਸਿੰਘਨ ਕੇ ਬਨ ਮਹਿ ਬਸੀਐ, ਧਸੀਏ ਜਲ ਮਹਿ ਬਿਛੂਆ ਗਹਿ ਲੀਜੈ। ਸ਼ੇਰਾਂ ਦੇ ਜੰਗਲ ਵਿੱਚ ਬੰਦਾ ਇਕੱਲਾ ਹੀ ਚਲੇ ਜੇ ਤੇ ਕੀ ਹੋਏਗਾ ਜੀ, ਸ਼ੇਰ ਪਾੜ ਸੁੱਟਣਗੇ ਜੀ ਉਹਨੂੰ ਜੀ। ਸਿੰਘਨ ਕੇ ਬਨ ਮਹਿ ਬਸੀਐ, ਫਿਰ ਬਸੀਐ ਜਲ ਮਹਿ ਬਿਛੂਆ ਗਹਿ ਲੀਜੈ, ਪਾਣੀ ਚ ਡੁੱਬ ਕੇ ਮਰ ਜਾਵਾਂ ਪ੍ਰਵਾਨ ਹੈ। ਬਿਛੂ ਨੂੰ ਹੱਥ ਚ ਫੜਾ ਤੇ ਬਿਛੂ ਬਾਰ ਬਾਰ ਡੰਗ ਮਾਰੇ, ਦਰਦ ਹੋਵੇ ਕੋਈ ਗੱਲ ਨਹੀਂ। ਤਾਨ ਖਜੂਰ ਪ੍ਰਵੇਸ਼ ਕਰਾਏ ਕਹਿ, ਸਾਂਪ ਕਹਿ ਮੂੰਹ ਮੈਂ ਅੰਗੁਰੀ ਲੀਜੈ। ਕੰਨ ਖਜੂਰਾ ਆਪਣੇ ਕੰਨ ਚ ਪਵਾ ਲਾਂ ਜੀ, ਤੇ ਕੰਨ ਖਜੂਰਾ ਕਿਸੇ ਦੇ ਕੰਨ ਚ ਪੈ ਜੇ ਨਾ ਤੇ ਸੰਗਤ ਜੀ ਬੰਦਾ ਕੰਧਾਂ ਨੂੰ ਸਿਰ ਮਾਰ ਮਾਰ ਕੇ ਮਰ ਜਾਂਦਾ ਜੀ, ਉਹਦੀ ਹਾਲਤ ਇਹ ਬਣ ਜਾਂਦੀ ਜੀ। ਕੰਨ ਖਜੂਰਾ ਮੇਰੇ ਕੰਨ ਚ ਵੜ ਜੇ ਤੇ ਮੈਂ ਕੰਧਾਂ ਨਾਲ ਸਿਰ ਪਟਕ ਕੇ ਮਰ ਜੇ, ਉਹ ਦੁੱਖ ਵੀ ਏਡਾ ਵੱਡਾ ਨਹੀਂ। ਕਾਨ ਖਜੂਰ ਪ੍ਰਵੇਸ਼ ਕਰਾਏ ਕਹਿ, ਸਾਂਪ ਕਹਿ ਮੂੰਹ ਮੈਂ ਅੰਗੁਰੀ ਤੀਜੈ, ਸੱਪ ਦੇ ਮੂੰਹ ਚ ਉਂਗਲੀ ਪਾ ਦੇ ਵੀ ਵੱਡੀ ਗੱਲ ਨਹੀਂ ਕਹਿੰਦਾ, ਇਹ ਵੀ ਕਸ਼ਟ ਛੋਟਾ ਹੀ ਹੈ। ਕਾਨ ਖਜੂਰ ਪ੍ਰਵੇਸ਼ ਕਰਾਏ ਕਹਿ, ਸਾਂਪ ਕਹਿ ਮੂੰਹ ਮੈਂ ਅੰਗੁਰੀ ਤੀਜੈ, ਗਿਰਸੇ ਗਿਰੀਏ ਬਿਜਸੇ ਮਰੀਏ, ਪਹਾੜ ਤੋਂ ਡਿੱਗ ਕੇ ਮਰ ਜਾਈਏ ਕੋਈ ਵੱਡੀ ਗੱਲ ਨਹੀਂ, ਤੇ ਬਿਜਲੀ ਲੱਗ ਕੇ ਮਰ ਜੇ ਤਾਂ ਵੀ ਵੱਡੀ ਗੱਲ ਨਹੀਂ। ਗਿਰਸੇ ਗਿਰੀਏ ਬਿਜਸੇ ਮਰੀਏ, ਅਰ ਆਰੀ ਕੇ ਘਾਉ ਅਨੇਕ ਸਹੀਜੈ, ਆਰੀ ਨਾਲ ਟੋਟੇ ਵੀ ਕਰ ਦਿੱਤੇ ਜਾਣ ਕੋਈ ਵੱਡੀ ਗੱਲ ਨਹੀਂ, ਇਹਤੇ ਤੋਂ ਕਸ਼ਟ ਅਨੰਤ ਸਹੋ। ਆਹ ਕਸ਼ਟ ਤੇ ਮੈਂ ਅਨੰਤ ਸਹਿ ਸਕਦਾ, ਪਰ ਮੂਰਖ ਮੀਤ ਕੋ ਸੰਗ ਨਾ ਕੀਜੈ। ਹੇ ਵਾਹਿਗੁਰੂ ਇੱਕ ਕਿਰਪਾ ਕਰੀ ਕਿਤੇ ਮੂਰਖ ਨਾ ਕਿਤੇ ਸਾਨੂੰ ਮਿਲਾ ਦੀ ਜੀ, ਅੱਜ ਕੇ ਆਖੋ ਕਿਉਂ ਮੂਰਖ ਦਾ ਤੇ ਹਰ ਘੜੀ ਰਹਿੰਦਾ ਦਿਲ ਨੂੰ ਸਾੜ, ਮੂਰਖ ਦੀ ਤੇ ਅੱਠੇ ਪੈਰ ਦੀ ਚਿੰਤਾ ਹੈਗੀ ਜੀ, ਅੱਠੇ ਪੈਰ ਦੀ ਚਿੰਤਾ ਜੀ। ਹਾਂਜੀ ਇਹ ਮੂਰਖਾਂ ਦੇ ਵੱਸ ਪੈ ਗਿਆ ਜੀ ਫਤਿਹ ਸ਼ਾਹ, ਬੜਾ ਵਧੀਆ ਰਹਿਣਾ ਸੀਗਾ ਪਰ ਮੂਰਖਾਂ ਦੇ ਵੱਸ ਪੈ ਗਿਆ। ਭੀਮ ਚੰਦ ਦਾ ਵਜ਼ੀਰ ਹੋਣੇ ਨੂੰ ਇਹ ਕਹਿੰਦਾ ਹੈ ਜੀ, ਹਾਂਜੀ
ਹਿੱਤ ਰਾਖਨ ਸਮਦੀ ਮਨ ਮਾਨੂ।
ਭਾਈ ਰਾਜਾ ਜੀ ਜੇ ਤੇ ਤੁਸੀਂ ਆਪਣੇ ਸਮਦੀ ਆਪਣੇ ਕੁੜਮ ਨੂੰ ਖੁਸ਼ ਰੱਖਣਾ ਚਾਹੁੰਦੇ ਹੋ,
ਭਇਓ ਸੁਮਤ ਤੇ ਕੁਮਤ ਮਹਾਨੂ,
ਤੇ ਫਿਰ ਤੁਹਾਨੂੰ ਇੱਕ ਕੰਮ ਕਰਨਾ ਪੈਣਾ, ਜੇ ਤੁਸੀਂ ਚਾਹੁੰਦੇ ਹੋ ਬੇ ਭੀਮ ਚੰਦ ਰਾਜਾ ਡੋਲੀ ਜਿਹੜੀ ਆ ਉਹ ਨਾਲ ਲੈ ਕੇ ਜਾਵੇ ਆਪਣੇ ਨਾਲ ਕਹਿਲੂਰ ਵਿੱਚ ਤੁਹਾਡੀ ਧੀ ਦੀ, ਹਾਂਜੀ
ਜਥਾ ਪਰਭੰਜਨ ਮਿਲ ਵੱਧ ਬੋਏ,
ਤੇ ਫਿਰ ਇੱਕ ਕੰਮ ਕਰਨਾ ਪੈਣਾ ਕੀ, ਹੁਣ ਫੌਜਾਂ ਤਿਆਰ ਕਰੋ ਤੇ ਜਾ ਕੇ ਸਾਡੇ ਵੱਲੋਂ ਗੁਰੂ ਜੀ ਦੇ ਨਾਲ ਜੰਗ ਕਰੋ। ਕਹਿੰਦੇ ਮਤਲਬ ਮੌਤ ਦੇ ਮੂੰਹ ਚ ਵਾੜ ਦਿੱਤਾ ਜੀ ਇਹਨਾਂ ਮੂਰਖਾਂ ਨੇ ਜੀ ਉਹਨਾਂ। ਭਾਈ ਸਾਹਿਬ ਲਿਖਦੇ ਕਹਿਣ ਲੱਗੇ ਜਿਵੇਂ ਹਵਾ ਤੇ ਵਧੀਆ ਹੁੰਦੀ ਹੈ ਸਾਧ ਸੰਗਤ, ਪਰ ਜੇ ਉਹ ਹਵਾ ਬਾਗ ਵਿੱਚ ਚੱਲਦੀ ਹੋਵੇ ਤੇ ਹਵਾ ਵਿੱਚ ਵੀ ਖੁਸ਼ਬੂ ਆਉਣ ਲੱਗ ਪੈਂਦੀ ਜੀ, ਉਹੋ ਹੀ ਹਵਾ ਕੂੜੇ ਦੇ ਢੇਰ ਲਾਗੇ ਚੱਲਦੀ ਹੋਵੇ ਤੇ ਹਵਾ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਜੀ, ਕਿਉਂ ਹਵਾ ਜਿਹਦੇ ਉੱਤੋਂ ਲੰਘੇ ਕਿ ਉਹਨੇ ਉਹਦਾ ਗੁਣ ਲਈ ਜਾਣਾ ਜੀ। ਹਵਾ ਵਧੀਆ ਹੀ ਹੁੰਦੀ ਹੈ, ਫਤਿਹ ਸ਼ਾਹ ਵਧੀਆ ਸੀ ਪਰ ਕੂੜੇ ਦੇ ਢੇਰ ਕੂੜੇ ਦਾ ਢੇਰ ਇਹਦੇ ਲਾਗੇ ਆ ਗਿਆ ਜੀ, ਸਾਰੇ ਖਰਾਬ ਕਰਕੇ ਰੱਖਤੇ ਜੀ। ਹਾਂਜੀ
ਸਭ ਕਉ ਅਨਹਿਤ ਕਰਤਾ ਹੋਏ,
ਜੋ ਇਹਦੇ ਹਿੱਤ ਵਿੱਚ ਨਹੀਂ ਸੀ ਮੂਰਖਾਂ ਨੇ ਕਰਾਇਆ। ਬਸ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਸਹੀ ਸੰਤ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਜਿਨ੍ਹਾਂ ਨੂੰ ਮਿਲ ਕੇ ਵਾਹਿਗੁਰੂ ਚੇਤਾ ਆਵੇ ਜੀ। ਹਾਂਜੀ ਜਿਨ੍ਹਾਂ ਨੂੰ ਮਿਲ ਕੇ ਚੰਚਲਤਾ ਹੀ ਆਵੇ ਉਹ ਨੀ ਜੀ। ਹਾਂਜੀ
ਗੁਰ ਮਹਿਮਾ ਅਰ ਸਭ ਉਪਕਾਰਾ,
ਬਸ ਗੁਰੂ ਸਾਹਿਬ ਦੀ ਸਾਰੀ ਮਹਿਮਾ ਤੇ ਗੁਰੂ ਸਾਹਿਬ ਦੇ ਸਾਰੇ ਉਪਕਾਰ ਫਤਿਹ ਸ਼ਾਹ ਨੂੰ ਭੁਲਾਉਣੇ ਪਏ ਜੀ, ਭੁਲਾਉਣੇ ਪਏ ਤੇ ਭੀਮ ਚੰਦ ਦੇ ਕਹੇ ਅਨੁਸਾਰ ਉਹਨੂੰ ਜੰਗ ਦੀ ਤਿਆਰੀ ਕਰਨੀ ਪਈ ਜੀ। ਹਾਂਜੀ
ਮਨ ਕਹਿਲੂਰੀ ਮਿਲੇ ਬਿਗਾਰਾ,
ਬਸ ਇਹਦਾ ਮਨ ਵਿਗਾੜ ਸੁੱਟਿਆ ਜੀ, ਜਿਵੇਂ ਹਵਾ ਦੀ ਖੁਸ਼ਬੂ ਵਿਗੜ ਜਾਂਦੀ ਹੈ ਨਾ ਜੀ, ਖੁਸ਼ਬੂ ਤੋਂ ਬਦਬੂ ਬਣ ਜਾਂਦੀ, ਬਸ ਇਹਦਾ ਮਨ ਵਿਗਾੜ ਦਿੱਤਾ। ਇਸੇ ਕਰਕੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ, ਸਾਨੂੰ ਪਿਆਰਿਆਂ ਦੀ ਸੰਗਤ ਬਖਸ਼ੋ। ਗੱਜ ਕੇ ਆਖੋ
ਵਾਹਿਗੁਰੂ
ਫਰੀਦਾ ਤਿੰਨਾ ਮੁਖ ਡਰਾਵਣੇ, ਬਾਬਾ ਫਰੀਦ ਸਾਹਿਬ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਡਰ ਆਉਂਦਾ। ਕਹਿਣ ਲੱਗੇ ਜਿੰਨਾ ਵਸਾਰੇ ਹੋਣ ਨਾ, ਉਹ ਕਹਿੰਦੇ ਡਰ ਲੱਗਦਾ ਉਹਨਾਂ ਨੂੰ ਵੇਖ ਕੇ, ਕਿਉਂ ਉਹਨਾਂ ਦੇ ਅੰਦਰ ਉਹ ਕੁਝ ਚੱਲ ਰਿਹਾ ਇਹਨਾਂ ਦੀ, ਹੁਣ ਸੁਣੋ, ਸਾਰਾ ਮਨ ਇਹਦਾ ਵਿਗਾੜ ਸੁੱਟਿਆ ਜੀ ਉਹਨਾਂ ਨੇ। ਹਾਂਜੀ,
ਗੋਰੀ ਗਨ ਬਰੂਦ ਬਰਤਾਈ।
ਹੁਣ ਫਤਿਹ ਸ਼ਾਹ ਆਪ ਗੋਲੀਆਂ ਵੰਡਣ ਦਿਆ। ਕੋਈ ਵੇਲਾ ਸੀਗਾ ਸਾਧ ਸੰਗਤ, ਫਤਿਹ ਸ਼ਾਹ ਨੇ ਸਤਿਗੁਰੂ ਜੀ ਨੂੰ ਮਿਲਣਾ ਸੀ ਤੇ ਆਪ ਇਹਨੇ ਮੋਹਰਾਂ ਦੀ ਥਾਲੀ ਭਰੀ ਸੀਗੀ ਜੀ ਵੀ ਸਤਿਗੁਰੂ ਜੀ ਨੂੰ ਮਿਲਣਾ। ਪਰ ਹੁਣ ਫਤਿਹ ਸ਼ਾਹ ਆਪ ਗੋਲੀਆਂ ਵੰਡ ਰਿਹਾ ਫੌਜਾਂ ਵਿੱਚ ਜੀ। ਹਾਂਜੀ,
ਕਹੇ ਉਹ ਸਭਨ ਸਨ ਪਰਹੇ ਲੜਾਈ,
ਤੇ ਸਾਰਿਆਂ ਨੂੰ ਕਹਿ ਦਿੱਤਾ ਭਾਈ ਤਗੜੇ ਹੋ ਕੇ ਯੁੱਧ ਲੜੋ, ਸਾਨੂੰ ਸਾਰਿਆਂ ਨੂੰ ਜੰਗ ਕਰਨੀ ਪੈਣੀ ਹੈ। ਹਾਂਜੀ,
ਵਾਂਛਤ ਸ਼ਾਸਤਰ ਤੁਰੰਗ ਜਿਸ ਹੋਏ,
ਹਾਂਜੀ
ਮੁਝ ਤੇ ਜਾਂ ਚਲੇ ਹੋ ਸਭ ਕੋਏ,
ਜੋ ਤੁਹਾਨੂੰ ਯੁੱਧ ਲੜਨ ਲਈ ਸ਼ਸਤਰ ਚਾਹੀਦਾ ਮੇਰੇ ਕੋਲੋਂ ਮੰਗ ਲਓ, ਪਰ ਤਗੜੇ ਹੋ ਕੇ ਯੁੱਧ ਕਰਨਾ ਬਸ ਫਿਰ ਅਰਦਾਸ ਕਰਿਓ। ਇਹ ਮੈਂ ਬੋਲ ਬੋਲ ਤੇ ਰਿਹਾ ਪਰ ਅੰਦਰੋਂ ਮਨ ਘਬਰਾਉਂਦਾ ਹੈ, ਕਿਉਂ ਇਹ ਫਤਿਹ ਸ਼ਾਹ ਕਿਸੇ ਸਮੇਂ ਮਹਾਰਾਜ ਦਾ ਬਹੁਤ ਸ਼ਰਧਾਲੂ ਸੀਗਾ ਜੀ। ਹਾਂਜੀ,
ਸਮਧੀ ਕੇ ਰਖਵਾਵਨ ਕਾਰਨ,
ਬਸ ਇੱਕ ਸਮਧੀ ਦੀ ਖੁਸ਼ੀ ਲੈਣ ਵਾਸਤੇ, ਇੱਕ ਮੂਰਖ ਦੀ ਖੁਸ਼ੀ ਲੈਣ ਵਾਸਤੇ। ਹਾਂਜੀ,
ਉੱਚੇ ਕੀਨਸ ਹੁਕਮ ਉਚਾਰ,
ਬੜੀ ਉੱਚੀ ਉੱਚੀ ਇਹਨੇ ਹੁਕਮ ਸੁਣਾਇਆ ਜੀ ਸਾਰਿਆਂ ਨੂੰ। ਹਾਂਜੀ,
ਦੋਹਰ ਚੋਬ ਧੌਂਸਾਂ ਤੂੰ ਘਰ ਹੋ,
ਤੇ ਨਗਾਰੇ ਤੇ ਦੋਹਰੀਆਂ ਚੋਬਾਂ ਲਵਾਈਆਂ ਜੀ ਇਹਨੇ।
ਹਾਂਜੀ, ਕਹਿਓ ਸਭਨ ਸੋ ਸ਼ਸਤਰ ਸੰਭਾਲ,
ਹਰ ਇੱਕ ਨੂੰ ਆਖਿਆ ਭਾਈ ਸ਼ਸਤਰ ਸੰਭਾਲੋ, ਗੁਰੂ ਜੀ ਦੇ ਨਾਲ ਜੰਗ ਕਰਨੀ ਹੈ। ਹਾਂਜੀ,
ਤਿਆਰੀ ਜਥੇਦਾਰ ਗਨ ਕਰੈ,
ਹਾਂਜੀ
ਨਿਜ ਨਿਜ ਮਿਸਲ ਸੁਭਟ ਸਭ ਧਰੈ,
ਤੇ ਆਪਣੇ ਜਥੇਦਾਰ ਨੂੰ ਕਿਹਾ ਤਿਆਰੀ ਕਰੋ, ਸੂਰਮਿਆਂ ਦੀਆਂ ਟੁਕੜੀਆਂ ਬਣਾ ਦਿੱਤੀਆਂ ਗਈਆਂ ਫੌਜਾਂ ਦੀਆਂ। ਹਾਂਜੀ,
ਆਨਹੋ ਮੇਰੋ ਬਲੀ ਤੁਰੰਗ,
ਰੱਜ ਕੇ ਆਖੋ ਵਾਹਿਗੁਰੂ। ਇਹੋ ਹੀ ਫਤਿਹ ਸ਼ਾਹ ਸੀਗਾ, ਜਦੋਂ ਪਿਆਰ ਸੀਗਾ ਨਾ ਮਹਾਰਾਜ ਸਾਹਿਬ ਦੇ ਨਾਲ, ਤੇ ਬੜੀ ਖੁਸ਼ੀ ਖੁਸ਼ੀ ਕਹਿੰਦਾ ਸੀ ਭਾਈ ਮੇਰਾ ਘੋੜਾ ਤਿਆਰ ਕਰੋ, ਮੈਂ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਜੀ, ਘੋੜੇ ਤੇ ਕਾਠੀ ਪਾਓ, ਮੈਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ। ਹੁਣ ਚੈਨਲ ਬਦਲ ਗਿਆ ਜੀ, ਹੁਣ ਕਹਿੰਦਾ ਘੋੜਾ ਤਿਆਰ ਕਰੋ, ਕਾਠੀ ਪਾਓ, ਤੇ ਘੋੜਾ ਬਲੀ ਹੋਵੇ, ਕਿਤੇ ਗੁਰੂ ਜੀ ਦੇ ਨਾਲ ਜੰਗ ਕਰਦਾ ਮੇਰਾ ਘੋੜਾ ਹੀ ਨਾ ਜ਼ਖਮੀ ਹੋ ਜਾਵੇ। ਪਹਿਲਾਂ ਹੀ ਕਹਿਣ ਲੱਗਾ, ਪਹਿਲਾਂ ਇਹ ਨਾ ਵੀ ਘੋੜਾ ਰਿੜ ਜੇ, ਘੋੜਾ ਬਲੀ ਤਿਆਰ ਕਰੋ ਕਹਿਣ ਲੱਗਾ। ਹਾਂਜੀ,
ਕੰਚਨ ਜੀ ਨੈਂਚ ਕਰ ਤੰਗ,
ਚੰਗੀ ਤਰ੍ਹਾਂ ਉਹਨੂੰ ਸੋਨੇ ਦੀ ਕਾਠੀ ਪਾ ਕੇ ਸਵਾਰ ਦਿਓ, ਜੰਗ ਵਿੱਚ ਪਤਾ ਲੱਗਣਾ ਚਾਹੀਦਾ। ਹਾਂਜੀ,
ਹੀਰਨ ਜੜਤੀ ਮੁਸ਼ਟ ਬਿਸਾਲਾ,
ਤਿਆਰ ਤੇ ਅੱਗੇ ਵੀ ਹੁੰਦਾ ਸੀਗਾ, ਹਾਂਜੀ ਪਰ ਤਿਆਰੀ ਵਿੱਚ ਫਰਕ ਪੈ ਜਾਂਦਾ। ਸਾਧ ਸੰਗਤ ਆਪਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਹਾਂ, ਦਸਤਾਰ ਸਜਾਉਂਦੇ, ਗਲ ਚ ਹਜੂਰੀਆ ਪਾਉਂਦੇ ਹਾਂ, ਸ੍ਰੀ ਸਾਹਿਬ ਤਨ ਤੇ ਸਜਾਉਂਦੇ ਹਾਂ। ਜਦੋਂ ਮਹਾਰਾਜ ਕੋ ਆਉਣਾ ਭਾਵਨਾ ਦਾ ਫਰਕ ਹੁੰਦਾ ਜੀ, ਪਰ ਇਹ ਜਦੋਂ ਪਹਿਲਾਂ ਆਉਂਦਾ ਹੁੰਦਾ ਸੀ ਤਲਵਾਰ ਤੇ ਉਦੋਂ ਵੀ ਸਜਾਉਂਦਾ ਸੀਗਾ, ਪਰ ਅੱਜ ਵੀ ਇਹ ਤਲਵਾਰ ਸਜਾਉਣ ਬਾਰੇ ਕਹਿ ਰਿਹਾ, ਪਰ ਭਾਵਨਾ ਦਾ ਫਰਕ ਫਿਰਾ ਪੈ ਗਿਆ। ਕਹਿਣ ਲੱਗਾ ਮੇਰੀ ਸਭ ਤੋਂ ਤਿੱਖੀ ਤਲਵਾਰ ਕੱਢ ਕੇ ਲੈ ਕੇ ਆਓ ਕਹਿਣ ਲੱਗਾ। ਹਾਂਜੀ,
ਤੀਖਣ ਧਾਰਾ ਖੜਗ ਕਰਾਲਾ,
ਬਸ ਜਿਹੜੇ ਤਿੱਖੀ ਹੋਵੇ, ਬਹੁਤ ਤਿੱਖੀ ਹੋਵੇ, ਉਹ ਤਲਵਾਰ ਲੈ ਕੇ ਆਓ। ਕਿਹਦੇ ਵਾਸਤੇ ਤਲਵਾਰ ਮੰਗਾ ਰਿਹਾ ਜੀ? ਇਹ ਗੁਰੂ ਸਾਹਿਬ ਵਾਸਤੇ ਹੀ ਨਾ ਜੀ, ਸਤਿਗੁਰ ਜੀ ਵਾਸਤੇ, ਜਿਨ੍ਹਾਂ ਨੂੰ ਕੋਈ ਦੁਨੀਆਂ ਦੀ ਤਲਵਾਰ ਘੱਟ ਹੀ ਨਹੀਂ ਸਕਦੀ ਜੀ। ਹਾਂਜੀ,
ਖਰ ਖਪਰਨ ਤੇ ਭਰਿਓ ਨਿਖੰਗਾ,
ਹਾਂਜੀ
ਤਨਖ ਕਠੋਰ ਆਨੀ ਇਹ ਸੰਗ,
ਕਹਿਣ ਲੱਗਾ ਪੱਥੇ ਤੀਰਾਂ ਨਾ ਭਰ ਦਿਓ, ਆਪਣੇ ਆਪਣੇ ਵੀ ਤੇ ਮੇਰਾ ਭੱਥਾ ਵੀ ਤੀਰਾਂ ਨਾਲ ਭਰ ਦਿਓ। ਕਿਹਦੇ ਵਾਸਤੇ ਜੀ ਉਹ ਤੀਰ ਚਲਾਉਣੇ ਜੀ? ਹਾਂਜੀ,
ਸਦਲ ਆਪ ਮੈਂ ਕਨੋ ਚੜਾਈ,
ਤੇ ਮੈਂ ਦਲ ਸਹਿਤ ਗੁਰੂ ਸਾਹਿਬ ਉੱਤੇ ਚੜਾਈ ਕਰਾਂਗਾ। ਕੋਈ ਵੇਲਾ ਹੀ ਫੌਜਾਂ ਸਮੇਤ ਮਹਾਰਾ ਨੂੰ ਮੱਥਾ ਟੇਕਣਾਉਂਦਾ ਹੁੰਦਾ ਸੀਗਾ ਜੀ, ਫੌਜਾਂ ਵੀ ਉਹ, ਇਹ ਵੀ ਉਹ, ਪਰ ਹੁਣ ਕਹਿਣ ਲੱਗਾ ਦਲ ਸਹਿਤ ਚੜਾਈ ਕਰਾਂਗਾ ਮੈਂ ਗੁਰੂ ਜੀ ਉੱਤੇ। ਹਾਂਜੀ,
ਅਵੇ ਲੋਕ ਹੋ ਸਤਿਗੁਰੂ ਵਡਾਈ,
ਮੈਂ ਵੇਹਨਾ ਗੁਰੂ ਜੀ ਦੀ ਕਿੰਨੀ ਕੁ ਵਡਿਆਈ, ਕਹਿਣ ਲੱਗਾ ਕਿੰਨੀ ਕੁ ਵਡਿਆਈ ਆ, ਮੈਂ ਹੁਣ ਵੇਖਾਂਗਾ। ਇਹ ਸਾਰਾ ਸੰਗਤ ਦਾ ਅਸਰ ਹੈਗਾ ਜੀ, ਜੇ ਨਾ ਭੀਮ ਚੰਦ ਨਾ ਮੇਲਾ ਹੁੰਦਾ ਤੇਰੇ ਅੰਦਰ ਸ਼ਰਧਾ ਉਵੇਂ ਦੀ ਬਣੀ ਰਹਿਣੀ ਸੀਗੀ ਜੀ। ਹਾਂਜੀ,
ਇਮ ਕਹਿ ਫਤਿਹ ਸ਼ਾਹ ਕਰ ਤਿਆਰੀ,
ਇਹ ਕਹਿ ਕੇ ਫਤਿਹ ਸ਼ਾਹ ਨੇ ਤਿਆਰੀ ਕਰਵਾਈ ਜੀ ਸਾਰੀ। ਹਾਂਜੀ,
ਸਾਜਤ ਭਇਓ ਸੰਗ ਦਲ ਭਾਰੀ,
ਤੇ ਨਾਲ ਇਹਦਾ ਦਲ ਵੀ ਤਿਆਰ ਹੋ ਗਿਆ, ਸਾਰੇ ਜੰਗ ਵਾਸਤੇ ਜਾਣ ਲਈ ਤਿਆਰ ਹੋ ਗਏ। ਹਾਂਜੀ,
ਬਲੀ ਤੁਰੰਗ ਨਿਕਟ ਜਬ ਆਇਓ, ਉਠਿਓ ਸਭਾ ਮਹਿੰਦਰੇ ਪਦਰ ਸਾਇਓ।
ਆਇਆ ਇਹਦਾ ਬਲਵਾਨ ਘੋੜਾ ਆਇਆ ਤੇ ਸਾਧ ਸੰਗਤ ਸਭਾ ਵਿੱਚੋਂ ਨਿਕਲ ਕੇ ਇਹ ਜਾ ਕੇ ਆਪਣੇ ਘਰ ਪਰਿਵਾਰ ਨੂੰ ਮਿਲ ਕੇ ਘੋੜੇ ਤੇ ਬਹਿਣ ਲੱਗਾ ਤੇ ਮਹਾਰਾਜ ਨਾਲ ਜੰਗ ਕਰਨ ਵਾਸਤੇ ਆ ਰਿਹਾ ਜੀ। ਬਸ ਕਿਤੇ ਨਾ ਕਿਤੇ ਵਿੱਚ ਇਹਦੀ ਮਜਬੂਰੀ ਹੈ। ਜੇ ਮਹਾਰਾਜ ਨਾਲ ਜੰਗ ਨਹੀਂ ਜੀ ਇਹ ਕਰਦਾ ਜੀ, ਫਿਰ ਇਹਦੀ ਢੀਡੀ ਡੋਲੀ ਉੱਥੇ ਰਹੇਗੀ ਜੀ, ਉਹਨੇ ਸਹੁਰੇ ਨਹੀਂ ਲੈ ਕੇ ਜਾਣੀ ਜੀ। ਤੇ ਗੱਲ ਕੀ, ਮੂਰਖਾਂ ਦੇ ਵੱਸ ਪੈ ਗਿਆ ਜੀ, ਮੂਰਖਾਂ ਦੇ ਵੱਸ ਪੈ ਗਿਆ ਤੇ ਮੱਤ ਉਹਨਾਂ ਨੇ ਖਰਾਬ ਕਰਕੇ ਰੱਖਤੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ, ਬੜੀਆਂ ਥਾਵਾਂ ਤੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਤ ਸੰਗਤ ਨਾਲ ਮਿਲਣ ਦੀ ਗੱਲ ਕੀਤੀ ਹੈ। ਬੜੀਆਂ ਥਾਵਾਂ ਤੇ ਨਾਮ ਜਪਣ ਵਾਲੇ ਭਜਨੀਕ ਪੁਰਸ਼ਾਂ ਨਾਲ ਮੇਲਾ ਰੱਖਣ ਦੀ ਗੱਲ ਕੀਤੀ, ਕਿਉਂ, ਮਿਲ ਕੇ ਬੰਦੇ ਦੀ ਮੱਤ ਸਹੀ ਰਹਿੰਦੀ ਹੈ ਜੀ, ਮੱਤ ਸਹੀ ਰਹਿੰਦੀ ਹੈ, ਨਾਮ ਜਪਣ ਦਾ ਚਾਉ ਬਣਿਆ ਰਹਿੰਦਾ ਜੀ ਅੰਦਰ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ, ਸਦਾ ਹੀ ਸਾਨੂੰ ਗਰੀਬਾਂ ਨੂੰ ਬਚਾ ਕੇ ਰੱਖਣ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਸਹੀ ਸੰਤ ਪਿਆਰੇ ਮੇਲ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਕੀ ਚਿੱਤ ਆਵੇ? ਸ੍ਰੀ ਵਾਹਿਗੁਰੂ। ਫੇਰ ਆਖੋ
ਵਾਹਿਗੁਰੂ।
ਜਿਨ੍ਹਾਂ ਨੂੰ ਮਿਲ ਕੇ ਵਾਹਿਗੁਰੂ ਜੀ ਦਾ ਨਾਮ ਚਿੱਤ ਆਵੇ ਜੀ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਜਿੱਠਿਆਂ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ, ਮਿੱਤਰ ਅਸਾਡੜੇ ਸਹੀ, ਹੋਂ ਢੁਡੇਂਦੀ ਜੱਗ ਸੁਭਾਇਆ, ਜਨ ਨਾਨਕ ਵਿਰਲੇ ਕੇਈ। ਸੱਚੇ ਪਾਤਸ਼ਾਹ ਬਹੁਤ ਬਹੁਤ ਕਿਰਪਾ ਕਰਨ। ਫਤਿਹ ਸ਼ਾਹ ਹੁਣ ਜੰਗ ਦੀ ਤਿਆਰੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੋ ਆ ਰਿਹਾ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।